ਸੋ ਕਹੋ ਟਲ ਗੁਰ ਸੇਵੀਐ ਅਹਿਨਿਸ ਸਹਿਜ ਸੁਭਾਏ ਦਰਸ਼ਨ ਪਰਸਿਐ ਗੁਰੂ ਕੈ ਜਨਮ ਮਰਨ ਦੁਖ ਜਾਏ ਹੋਵੈ ਸਿਫਤ ਖਸਾਮਦੀ ਨੂਰ ਅਰ ਸਹੁ ਕੁਰ ਸਹੁ ਝਟੀਐ ਤੁਦ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀਐ ਸੱਜਣ ਸੱਚਾ ਪਾਤਸ਼ਾਹ ਸਿਰ ਸਾਹਾਂ ਦੇ ਸਾਹੂ ਜਿਸ ਪਾਸ ਬੈਠਿਆਂ ਸੋਹੀਐ ਸਭਨਾਂ ਦਾ ਵੇਸਾਹੋ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹਿ ਸੇਵਕ ਜਨ ਮਾਨੈ ਪ੍ਰਤੱਖ ਗੁਰੂ ਨਿਸਤਾਰੇ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਫੇਰੇ ਵਸਾਇਆ ਫੇਰੋ ਆਣ ਸਤ ਗੋਰੇ ਖਾਡੂਰ ਜਪ ਤਪ ਸੰਜਮ ਨਾਲ ਤੁਧ ਹੋਰ ਮੁੱਚ ਗਰੂਰ ਫੇਰੇ ਵਸਾਇਆ ਫੇਰੋ ਆਣ ਸਤ ਗੋਰੇ ਖਾਡੂਰ ਜਪ ਤਪ ਸੰਜਮ ਨਾਲ ਤੁਧ ਹੋਰ ਮੁੱਚ ਗਰੂਰ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਦੀ ਸਾਜੀ ਨੂੰ ਵਾਜੀ ਹੋਈ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ ਸਤਿਗੁਰੂ ਦੀ ਅਪਾਰ ਕਿਰਪਾ ਰਹਿਮਤ ਬਖਸ਼ਿਸ਼ ਦਾ ਸਦਕਾ ਹਰ ਰੋਜ਼ ਦੀ ਤਰ੍ਹਾਂ ਸਤਿਗੁਰੂ ਦੇ ਦਰਸ਼ਨ ਦੀਦਾਰ ਕਰਕੇ ਅਤੇ ਗੁਰੂ ਕੀ ਬਾਣੀ ਦਾ ਕੀਰਤਨ ਸੁਣ ਕਰਕੇ ਵੱਡਾ ਭਾਰੀ ਇਹ ਲਾਭ ਪ੍ਰਾਪਤ ਕਰਨ ਦਾ ਯਤਨ ਕਰਦੇ ਹਾਂ। ਸਤਿਗੁਰੂ ਦੀ ਇਹ ਮਹਾਨ ਕਿਰਪਾ ਬਖਸ਼ਿਸ਼ ਦਾ ਸਦਕਾ ਹੈ ਅਤੇ ਚੱਲ ਰਹੀ ਲੜੀਵਾਰ ਅੰਮ੍ਰਿਤ ਰੂਪ ਕਥਾ ਭਾਈ ਸੱਤਾ ਭਾਈ ਬਲਵੰਡ ਪੂਰਬ ਦੇਸ਼ ਦੇ ਰਹਿਣ ਵਾਲੇ ਗੁਰੂ ਘਰ ਦਾ ਕੀਰਤਨ ਕਰਨ ਵਾਲੇ ਰਾਗੀ ਲੇਕਿਨ ਹੰਕਾਰੀ ਹੋਣ ਦੇ ਕਾਰਨ ਸਤਿਗੁਰੂ ਦਾ ਸਰਾਪ ਹੋ ਗਿਆ, ਕੋਹੜ ਹੋ ਗਏ, ਦੇਹਾਂ ਫਿੱਟ ਗਈਆਂ। ਭਾਈ ਲੱਦੇ ਪਰਉਪਕਾਰ ਪਰਉਪਕਾਰੀ ਦੁਆਰਾ ਸਤਿਗੁਰਾਂ ਤੋਂ ਖਿਮਾ ਜਾਚਨਾ ਕੀਤੀ, ਗਰੀਬ ਨਵਾਜ਼ ਅਸੀਂ ਭੁੱਲ ਗਏ ਹਾਂ। ਸਤਿਗੁਰੂ ਜੀ ਨੇ ਰਹਿਮਤ ਬਖਸ਼ਿਸ਼ ਕੀਤੀ, ਆਗਿਆ ਕੀਤੀ, ਭਾਈ ਜਿਸ ਮੂੰਹ ਨਾਲ ਵੱਡੇ ਸਤਿਗੁਰਾਂ ਦੀ ਨਿੰਦਿਆ ਕੀਤੀ ਹੈ ਉਸੇ ਜ਼ੁਬਾਨ ਨਾਲ ਉਸਤਤ ਕਰੋ, ਫਿਰ ਇਹ ਬਿਮਾਰੀ ਹਟੇਗੀ। ਸੋ ਜ਼ੁਬਾਨ ਨਾਲ ਉਸਤਤ ਕੀਤੀ, ਸਤਿਗੁਰੂ ਦੇ ਘਰ ਦੀ ਵਡਿਆਈ ਕੀਤੀ, ਫਿਰ ਖਾਲਸਾ ਜੀ ਇਹਨਾਂ ਦੇ ਸੰਘੇ ਜਿਹੜੇ ਸੀ ਉਹ ਚੱਲੇ ਸਨ ਗਲੇ। ਅੱਠ ਪੌੜੀਆਂ ਦੀ ਵਾਰ ਟਿੱਕੇ ਦੀ ਵਾਰ ਹੈ। ਚਾਰ ਪਹਿਲੀਆਂ ਪੌੜੀਆਂ ਵਿੱਚ ਧੰਨ ਗੁਰੂ ਨਾਨਕ ਸਾਹਿਬ ਜੀ ਦੀ, ਧੰਨ ਗੁਰੂ ਅੰਗਦ ਸਾਹਿਬ ਦੀ ਰਲਵੀਂ ਮਿਲਵੀਂ ਮਹਿਮਾ ਭਾਈ ਸੱਤੇ ਬਲਵੰਡੇ ਨੇ ਬੇਨਤੀ ਕੀਤੀ ਹੈ। ਸੋ ਪੰਜਵੀਂ ਪੌੜੀ 'ਚ ਗੁਰੂ ਅੰਗਦ ਸਾਹਿਬ ਜੀ ਦੀ, ਛੇਵੀਂ ਪੌੜੀ 'ਚ ਗੁਰੂ ਅਮਰਦਾਸ ਜੀ ਦੀ, ਸੱਤਵੀਂ ਪੌੜੀ 'ਚ ਗੁਰੂ ਰਾਮਦਾਸ ਜੀ ਦੀ, ਅੱਠਵੀਂ ਪੌੜੀ 'ਚ ਗੁਰੂ ਅਰਜਨ ਸਾਹਿਬ ਦੀ ਮਹਿਮਾ ਵਰਣਨ ਕੀਤੀ ਹੈ। ਚਾਰ ਸਲੋਕ ਚਾਰ ਪੌੜੀਆਂ ਆਪਾਂ ਸੁਣ ਲਈਆਂ ਨੇ। ਅੱਜ ਪੰਜਵੀਂ ਪੌੜੀ ਵਿੱਚ ਗੁਰੂ ਘਰ ਦੇ ਕੀਰਤਨੀਏ ਭਾਈ ਸੱਤਾ ਜੀ, ਭਾਈ ਬਲਵੰਡ ਜੀ, ਸਤਿਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਦੀ ਮਹਿਮਾ ਵਡਿਆਈ ਕਥਨ ਕਰਦੇ ਹਨ। ਖਾਲਸਾ ਜੀ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ। ਮਾਲਵੇ ਵਿੱਚ ਜਦੋਂ ਤਾਰਦੇ ਤਾਰਦੇ ਮੱਤੇ ਦੀ ਸਰਾਂ ਗੁਰੂ ਨਾਨਕ ਸਾਹਿਬ ਪਹੁੰਚੇ, ਹਜ਼ੂਰ ਸੱਚੇ ਪਾਤਸ਼ਾਹ ਜੀ ਇੱਥੇ ਬੈਠੇ ਹੋਏ ਸਨ। ਉੱਥੇ ਜਦੋਂ ਅੱਜ ਕੱਲ੍ਹ ਉਸ ਨਗਰ ਦਾ ਨਾਮ ਸਰਾਏ ਨਾਗਾ ਹੈ, ਨਾਗੇ ਦੀ ਸਰਾਂ ਹੁਣ ਕਹਿੰਦੇ ਉਹਨੂੰ, ਉਸ ਸਮੇਂ ਉਹ ਮੱਤੇ ਦੀ ਸਰਾਂ ਹੁੰਦੀ ਸੀ। ਕੋਟਕਪੂਰੇ ਤੋਂ ਮੁਕਤਸਰ ਸਾਹਿਬ ਨੂੰ ਜਾਈਏ ਤਾਂ ਰਸਤੇ ਵਿੱਚ ਖੱਬੇ ਹੱਥ ਨਗਰ ਹੈ। ਧੰਨ ਗੁਰੂ ਨਾਨਕ ਸਾਹਿਬ ਜੀ ਦੀ ਯਾਦ 'ਚ ਗੁਰਦੁਆਰਾ ਸ੍ਰੀ ਚਰਨ ਕਮਲ ਸਾਹਿਬ ਬਣਿਆ ਹੋਇਆ। ਜਦੋਂ ਨਗਰ 'ਚ ਵੜੀਏ ਹੀ ਤਾਂ ਪਹਿਲਾਂ ਹੀ ਸੱਜੇ ਹੱਥ ਮੁਕਤਸਰ ਸਾਹਿਬ ਵਾਲੀ ਸਾਈਡ 'ਤੇ ਲਹਿੰਦੇ ਵਾਲੇ ਪਾਸੇ ਉਹ ਖਾਲਸਾ ਜੀ ਪਵਿੱਤਰ ਅਸਥਾਨ ਗੁਰਦੁਆਰਾ ਚਰਨ ਕਮਲ ਸਾਹਿਬ ਹੈ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਇੱਥੇ ਬੈਠੇ ਹੋਏ ਸਨ। ਬਾਬਾ ਫੇਰੂ ਮੱਲ ਜੀ, ਮਾਤਾ ਸਭਰਾਈ ਜੀ, ਸਤਿਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦੇ ਕੋਲ ਆ ਕੇ ਬੇਨਤੀ ਕੀਤੀ, ਸਤਿਗੁਰੂ ਸਾਡੇ ਘਰ 'ਚ ਕੋਈ ਸੰਤਾਨ ਨਹੀਂ, ਆਪ ਕਿਰਪਾ ਕਰਕੇ ਰਹਿਮਤ ਬਖਸ਼ੋ। ਗੁਰੂ ਅੰਗਦ ਪੁਸਤਕ ਹੈ ਖਾਲਸਾ ਜੀ, ਉਹਦੇ 'ਚ ਸਾਰਾ ਇਹ ਪ੍ਰਸੰਗ ਵਰਣਨ ਕੀਤਾ ਜੋ ਬੇਨਤੀ ਕਰਨ ਲੱਗਾ ਹਾਂ। ਸੋ ਉਸ ਸਮੇਂ ਸਤਿਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਅੰਤਰੀ ਆਮਤਾ ਸਹਿਤ ਕਹਿਣ ਲੱਗੇ, ਸਾਡੀ ਗੁਰਤਾ ਗੱਦੀ ਦੇ ਮਾਲਕ ਦੂਸਰੇ ਸਰੂਪ ਤੁਹਾਡੇ ਘਰ 'ਚ ਪੁੱਤਰ ਹੋ ਕੇ ਜਨਮ ਲੈਣਗੇ। ਸਮਾਂ ਪਾ ਕੇ ਖਾਲਸਾ ਜੀ ਘਰ 'ਚ ਪੁੱਤਰ ਜਨਮੇ, ਜਿਨ੍ਹਾਂ ਦਾ ਨਾਮ ਭਾਈ ਲਹਿਣਾ ਜੀ ਰੱਖਿਆ। ਆਪ ਜੀ 15-16 ਸਾਲ ਦੀ ਅਵਸਥਾ ਸੀ ਜਦੋਂ ਖਾਲਸਾ ਜੀ ਖਡੂਰ ਪਿੰਡ ਦੇ ਰਹਿਣ ਵਾਲੇ ਭਾਈ ਦੇਵੀ ਚੰਦ ਦੀ ਸਪੁੱਤਰੀ ਬੀਬੀ ਖੀਵੀ ਜੀ ਨਾਲ ਸਤਿਗੁਰੂ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਵਿਆਹ ਹੋਇਆ। ਸਮਾਂ ਪਾ ਕੇ ਆਪ ਜੀ ਦੇ ਪਿਤਾ ਬਾਬਾ ਫੇਰੂ ਮੱਲ ਜੀ ਚੜ੍ਹਾਈ ਕਰ ਗਏ। ਉਹਨਾਂ ਸਮਿਆਂ ਵਿੱਚ ਬਲੋਚਾਂ ਦੀਆਂ ਧਾੜਾਂ ਪਈਆਂ ਪਿਆ ਕਰਦੀਆਂ ਸੀ। ਬਲੋਚਾਂ ਦੀ ਧਾੜ ਜਦੋਂ ਪਈ, ਉਹਨੇ ਸਾਰਾ ਨਗਰ ਹੀ ਉਜਾੜ ਦਿੱਤਾ, ਲੋਕ ਉੱਥੋਂ ਛੱਡ ਕੇ ਪਾਸੇ ਚਲੇ ਗਏ। ਭਾਈ ਦੇਵੀ ਚੰਦ ਜੀ ਖਡੂਰ ਤੋਂ ਜਦੋਂ ਗਏ, ਇਹਨਾਂ ਨੇ ਜਾ ਕੇ ਬੜੇ ਪਿਆਰ ਨਾਲ ਆਪਣੇ ਬਾਬਾ ਲਹਿਣਾ ਜੀ ਨੂੰ, ਮਾਤਾ ਖੀਵੀ ਜੀ ਨੂੰ, ਆਪਣੀ ਪੁੱਤਰੀ ਨੂੰ ਪਿਆਰ ਨਾਲ ਆਪਣੇ ਨਗਰ ਖਾਲਸਾ ਜੀ ਖਡੂਰ ਲੈ ਕੇ ਆ ਗਏ ਸਨ। 20 ਸਾਲ ਦੀ ਉਸ ਵੇਲੇ ਸਤਿਗੁਰੂ ਦੀ ਆਰਜ਼ੂ ਸੀ। ਉਸ ਵੇਲੇ ਨਗਰ ਛੱਡ ਕਰਕੇ ਸਤਿਗੁਰੂ ਜੀ ਖਡੂਰ ਨਗਰ ਆ ਗਏ। ਇੱਥੇ ਬਾਬਾ ਦੇਵੀ ਚੰਦ ਜੀ ਗੁਰੂ ਸਾਹਿਬ ਦੇ ਸਹੁਰਾ ਜੀ ਦੁਕਾਨ ਕਰਿਆ ਕਰਦੇ ਸਨ। ਉਹਨਾਂ ਦੇ ਹੋਰ ਕੋਈ ਸੰਤਾਨ ਕੋਈ ਨਹੀਂ ਸੀ, ਨਾ ਕੋਈ ਪੁੱਤਰੀ ਸੀ ਅਤੇ ਨਾ ਉਹਨਾਂ ਦੇ ਘਰ 'ਚ ਕੋਈ ਪੁੱਤਰ ਸੀ। ਇਕੱਲੀ ਬੀਬੀ ਖੀਵੀ ਜੀ ਸੀ ਜਿਹੜੇ ਸਤਿਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਨਾਲ ਵਿਆਹੇ ਹੋਏ ਸਨ। ਇੱਥੇ ਰਹਿੰਦਿਆਂ ਹੋਇਆਂ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਖਡੂਰ ਸਾਹਿਬ ਰਹਿ, ਸਾਰਾ ਨਗਰ ਹੀ ਖਾਲਸਾ ਜੀ ਦੇਵੀ ਦਾ ਪੂਜਕ ਸੀ। ਇੱਕ ਭਾਈ ਜੋਧ ਸਿੱਖ ਰਹਿੰਦਾ ਸੀ ਖਡੂਰ ਨਗਰ ਵਿੱਚ, ਜਿਹਨੇ ਸਤਿਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦੇ ਕੋਲ ਜਾ ਕੇ ਕਰਤਾਰਪੁਰ ਸਾਹਿਬ ਸਿੱਖੀ ਧਾਰਨ ਕੀਤੀ ਅਤੇ ਅੰਮ੍ਰਿਤ ਵੇਲੇ ਬਾਣੀ ਪੜ੍ਹਿਆ ਕਰਦਾ। ਬਾਕੀ ਸਾਰਾ ਪਿੰਡ ਹੀ ਦੇਵੀ ਦਾ ਉਪਾਸ਼ਕ ਸੀ। ਅੰਮ੍ਰਿਤ ਵੇਲੇ ਜਦੋਂ ਉਹਨੇ ਆਸਾ ਦੀ ਵਾਰ ਦੀਆਂ ਪੌੜੀਆਂ ਪੜ੍ਹਿਆ ਕਰਨੀਆਂ, ਭਾਈ ਜੋਧ ਜੀ ਨੇ ਧੰਨ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜਿਹੜੇ ਸੁਣਦੇ, ਬੜੀ ਮਨ ਨੂੰ ਠੰਡ ਪੈਂਦੀ, ਮਨ 'ਚ ਖਿਆਲ ਆਉਂਦਾ ਵੀ ਜਿਸ ਗੁਰੂ ਨਾਨਕ ਸਾਹਿਬ ਦੀ ਬਾਣੀ ਇਹ ਭਾਈ ਜੋਧ ਗਾਉਂਦਾ ਹੈ, ਉਹਨਾਂ ਸਤਿਗੁਰਾਂ ਦੇ ਦਰਸ਼ਨ ਕਰਨੇ ਚਾਹੀਦੇ ਹਨ। ਸਮਾਂ ਪਾ ਕੇ ਖਾਲਸਾ ਜੀ ਦੇਵੀ ਚੰਦ ਜੀ ਹਰ ਸਾਲ ਹੀ ਸੋ ਦੇਵੀ ਦੀ ਯਾਤਰਾ ਵਾਸਤੇ ਨਗਰ ਦੇ ਲੋਕਾਂ ਨੂੰ ਲੈ ਕੇ ਜਾਇਆ ਕਰਦੇ, ਜਵਾਲਾਮੁਖੀ ਦੀ ਯਾਤਰਾ ਹੈ। ਸੋ ਉਹ ਦੇਵੀ ਚੰਦ ਜੀ ਜਦੋਂ ਚੜ੍ਹਾਈ ਕਰ ਗਏ, ਹੁਣ ਸਾਰੀ ਜ਼ਿੰਮੇਵਾਰੀ ਭਾਈ ਲਹਿਣੇ ਦੇ ਸਿਰ 'ਤੇ ਸੀ। ਨਗਰ ਦੇ ਲੋਕ ਕਹਿਣ ਲੱਗੇ, ਅੱਗੇ ਤੁਹਾਡੇ ਸਹੁਰਾ ਸਾਹਿਬ ਲੈ ਕੇ ਜਾਇਆ ਕਰਦੇ ਸੀ ਯਾਤਰਾ, ਹੁਣ ਤੁਸੀਂ ਚੱਲੋ ਸਾਡੇ ਨਾਲ। ਭਾਈ ਲਹਿਣਾ ਜੀ ਕਹਿਣ ਲੱਗੇ, ਭਾਈ ਮੈਂ ਤਾਂ ਕਰਤਾਰਪੁਰ ਸਾਹਿਬ ਜਾਣਾ ਚਾਹੁੰਦਾ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਕਰਨ ਵਾਸਤੇ। ਕਹਿਣ ਲੱਗੇ, ਚਲੋ ਕੋਈ ਨਹੀਂ, ਭਾਵੇਂ ਕਰਤਾਰਪੁਰ ਵੀ ਚੱਲੋ, ਅੱਗਾ ਤੁਹਾਡਾ ਅਤੇ ਪਿੱਛਾ ਸਾਡਾ ਸੀ, ਤੁਹਾਡੇ ਨਾਲ ਹੈ ਅਤੇ ਚਲੋ ਸਾਨੂੰ ਲੈ ਕੇ ਚਲੋ ਦਰਸ਼ਨ ਕਰਨ ਵਾਸਤੇ ਦੇਵੀ ਦੇ ਵੀ ਅਤੇ ਕਰਤਾਰਪੁਰ ਦੇ ਵੀ। ਸੋ ਸੰਗਤੋਂ ਖਡੂਰ ਨਗਰ ਦੀ ਤਿਆਰ ਹੋ ਗਈ, ਸਤਿਗੁਰੂ ਨਾਲ ਲੈ ਕੇ ਜਦੋਂ ਚੱਲੇ। ਸੋ ਜਵਾਲਾਮੁਖੀ ਦੀ ਯਾਤਰਾ ਤੋਂ ਪਹਿਲਾਂ ਕਰਤਾਰਪੁਰ ਸਾਹਿਬ ਪਹੁੰਚ ਕਰਕੇ ਉੱਥੇ ਜਦੋਂ ਨਗਰ ਦਾ ਪਤਾ ਕੀਤਾ ਇਹ ਗੁਰੂ ਨਾਨਕ ਸਾਹਿਬ ਦਾ ਵਸਾਇਆ ਹੋਇਆ ਨਗਰ ਹੈ, ਜਿੱਥੇ ਗਰੀਬ ਨਿਵਾਜ ਦਾ ਸਥਾਨ ਸੀ ਉਸ ਸਥਾਨ 'ਤੇ ਪੁੱਛ ਕਰਕੇ ਭਾਈ ਲਹਿਣਾ ਜੀ ਬਾਕੀ ਸੰਗਤ ਨੂੰ ਬਿਠਾ ਦਿੱਤਾ ਵੀ ਇੱਥੇ ਬੈਠ ਜਾਓ, ਮੈਂ ਪਹਿਲਾਂ ਦਰਸ਼ਨ ਕਰ ਆਵਾਂ ਗੁਰੂ ਨਾਨਕ ਸਾਹਿਬ ਜੀ ਦੇ। ਘੋੜੀ 'ਤੇ ਚੜ੍ਹ ਕੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਇੱਥੇ ਬੈਠੇ ਸੀ। ਉੱਧਰ ਨੂੰ ਜਦੋਂ ਆਏ ਧੰਨ ਗੁਰੂ ਨਾਨਕ ਸਾਹਿਬ ਆਪਣੇ ਗੁਰਤਾ ਗੱਦੀ ਦੇ ਦੂਸਰੇ ਸਰੂਪ ਆਏ ਜਾਣ ਕੇ ਅੱਗੋਂ ਲੈਣ ਵਾਸਤੇ ਬਾਹਰ ਆਏ। ਸੋ ਘੋੜੀ 'ਤੇ ਚੜ੍ਹੇ ਹੋਏ ਸੀ, ਪੁੱਛਿਆ ਜੀ ਮੈਂ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਕਰਨੇ ਨੇ। ਕਹਿੰਦੇ ਪੁਰਖਾ ਸਾਡੇ ਮਗਰ ਮਗਰ ਆ ਜਾਓ। ਅੱਗੇ ਅੱਗੇ ਗੁਰੂ ਨਾਨਕ ਸਾਹਿਬ ਤੁਰੇ ਜਾ ਰਹੇ ਨੇ, ਘੋੜੀ 'ਤੇ ਚੜ੍ਹੇ ਹੋਏ ਬਾਬਾ ਲਹਿਣਾ ਜੀ ਮਗਰ ਮਗਰ ਆ ਰਹੇ ਨੇ। ਧਰਮਸ਼ਾਲਾ ਗੁਰਦੁਆਰਾ ਸਾਹਿਬ ਹੈ, ਉੱਥੇ ਹਜ਼ੂਰ ਪਹੁੰਚ ਕਰਕੇ ਇਸ਼ਾਰਾ ਕੀਤਾ ਵੀ ਇੱਥੇ ਖੁੰਡ ਨਾਲ ਭਰੇ ਘੋੜੀ ਬੰਨ੍ਹ ਕੇ ਅੰਦਰ ਆ ਜਾਓ। ਆਪ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਛੋਟੇ ਦਰਵਾਜ਼ੇ ਰਾਹੀਂ ਅੰਦਰ ਆਪਣੇ ਆਸਣ 'ਤੇ ਜਾ ਬੈਠੇ। ਵੱਡੇ ਦਰਵਾਜ਼ੇ ਰਾਹੀਂ ਬਾਬਾ ਲਹਿਣਾ ਜੀ ਜਦੋਂ ਅੰਦਰ ਜਾ ਕੇ ਵੇਖਿਆ ਤਾਂ ਉਹੀ ਗੁਰੂ ਨਾਨਕ ਸਾਹਿਬ ਨੇ, ਮੈਂ ਘੋੜੀ 'ਤੇ ਚੜ੍ਹ ਕੇ ਆ ਰਿਹਾ ਸਾਂ, ਅੱਗੇ ਅੱਗੇ ਮੈਨੂੰ ਰਸਤਾ ਦੱਸਦੇ ਹੋਏ ਆ ਰਹੇ ਸੀ, ਬੜੀ ਗੁਸਤਾਖੀ ਹੋਈ, ਬੇਨਤੀ ਕੀਤੀ ਸਤਿਗੁਰੂ ਮੈਂ ਘੋੜੀ 'ਤੇ ਚੜ੍ਹ ਕੇ ਆਇਆ, ਤੁਸੀਂ ਤੁਰ ਕੇ ਆਏ, ਬੜੀ ਬੇਅਦਬੀ ਹੋਈ ਹੈ ਮੇਰੇ ਪਾਸੋਂ, ਖਿਮਾ ਕਰੋ। ਸਤਿਗੁਰੂ ਕਹਿਣਗੇ ਕੀ ਨਾਮ ਹੈ ਤੇਰਾ? ਕਹਿੰਦੇ ਜੀ ਮੇਰਾ ਨਾਮ ਹੈ ਭਾਈ ਲਹਿਣਾ। ਸਤਿਗੁਰੂ ਕਹਿਣਗੇ ਤੁਸੀਂ ਲਹਿਣਾ ਅਤੇ ਅਸੀਂ ਦੇਣਾ, ਜਿਨ੍ਹਾਂ ਨੇ ਦੇਣਾ ਹੁੰਦਾ ਉਹਨਾਂ ਨੂੰ ਤੁਰ ਕੇ ਆਉਣਾ ਪੈਂਦਾ, ਜਿਨ੍ਹਾਂ ਭਾਈ ਕਿਸੇ ਤੋਂ ਕੁਛ ਲੈਣਾ ਹੁੰਦਾ ਉਹਨਾਂ ਨੂੰ ਘੋੜੀਆਂ 'ਤੇ ਚੜ੍ਹ ਕੇ ਆਉਣਾ ਪੈਂਦਾ। ਅਜੇ ਕੋਈ ਸੇਵਾ ਵੀ ਕੋਈ ਨਹੀਂ ਸੀ ਕੀਤੀ, ਪਹਿਲੀ ਵਾਰ ਦਰਸ਼ਨ ਕਰਦੇ ਇਹ ਬਚਨ ਕਹੇ ਸਨ। ਸੋ ਉਸ ਸਮੇਂ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਕਰਕੇ ਨਿਹਾਲ ਹੋਏ ਚੋਜੀ ਪ੍ਰੀਤਮ ਦੇ। ਫਿਰ ਆਪ ਜੀ ਕਈਆਂ ਇਤਿਹਾਸਕਾਰਾਂ ਨੇ 12 ਸਾਲ ਦੀ ਸੇਵਾ ਲਿਖੀ ਹੈ, ਪਰ ਸੰਮਤ ਦੇ ਮੁਤਾਬਕ 7 ਸਾਲ ਦੀ ਸੇਵਾ ਹੈ। 7 ਸਾਲ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ 'ਚ ਰਹਿ ਕਰਕੇ ਬਾਬੇ ਲਹਿਣੇ ਨੇ ਮਹਾਨ ਉਹ ਕਹਾਲ ਕਮਾਈ ਕੀਤੀ ਸੀ। ਫਿਰ ਖਾਲਸਾ ਜੀ ਹਜ਼ੂਰ ਨੇ ਜਦੋਂ ਗੁਰਤਾ ਗੱਦੀ ਬਖਸ਼ੀ ਹੈ ਗੁਰੂ ਨਾਨਕ ਸਾਹਿਬ ਜੀ ਨੇ, ਸਾਹਿਬਜ਼ਾਦੇ ਵੀ ਈਰਖਾ ਕਰਦੇ ਹੋਣ ਕਰਕੇ ਸਤਿਗੁਰੂ ਨੇ ਆਗਿਆ ਕੀਤੀ ਤੁਸੀਂ ਸੋ ਮਾਈ ਭਰਾਈ ਦੇ ਪਾਸ ਖਡੂਰ ਚਲੇ ਜਾਓ। ਸਤਿਗੁਰੂ ਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਗੁਰੂ ਅੰਗਦ ਸਾਹਿਬ ਖਡੂਰ ਨਗਰ ਵਿੱਚ ਆ ਗਏ। ਉਸ ਸਮੇਂ ਮਾਤਾ ਭਰਾਈ ਜੀ ਦੇ ਘਰ ਵਿੱਚ ਇੱਥੇ ਸਮਾਧੀ 'ਚ ਬੈਠ ਕਰਕੇ ਇਸਤਤ ਹੋ ਕਰਕੇ ਹਜ਼ੂਰ ਅੰਦਰ ਕੋਠੜੀ ਸਾਹਿਬ ਉੱਥੇ ਬੈਠ ਕੇ ਤਪ ਕਰਦੇ ਰਹੇ। ਮਾਈ ਭਰਾਈ ਨੂੰ ਆਗਿਆ ਕੀਤੀ ਵੀ ਕੋਈ ਅੰਦਰ ਨਾ ਆਵੇ, ਆਹ ਦਰਵਾਜ਼ਾ ਹੈ ਅਤੇ ਦਰਵਾਜ਼ੇ ਅੱਗੇ ਦੀਵਾਰ ਚਿਣ ਦਿੱਤੀ ਜਾਵੇ। ਸੋ ਮਾਤਾ ਜੀ ਨੇ ਗੁਰੂ ਕਾ ਹੁਕਮ ਮੰਨਦਿਆਂ ਹੋਇਆਂ ਮਾਈ ਭਰਾਈ ਨੇ ਅੱਗੇ ਦੀਵਾਰ ਖਾਲਸਾ ਜੀ ਚਿਣ ਦਿੱਤੀ। 6 ਮਹੀਨੇ ਸਤਿਗੁਰੂ ਅੰਦਰ ਕਮਰੇ ਵਿੱਚ ਪਦਮ ਆਸਣ ਲਾ ਕੇ ਨਿਰਵਿਕਲਪ ਸਮਾਧੀ ਵਿੱਚ ਸਥਿਤ ਹੋ ਕੇ ਬੈਠੇ ਰਹੇ। ਇੱਧਰੋਂ ਸੰਗਤਾਂ ਬੜੀਆਂ ਬੇਵਲ ਹੋਈਆਂ। ਕਰਤਾਰਪੁਰ ਸਾਹਿਬ ਹੈ, ਬਾਬਾ ਬੁੱਢਾ ਸਾਹਿਬ ਜੀ ਨੂੰ ਆਗਿਆ ਕੀਤੀ, ਭਾਈ ਬੁੱਢਾ ਜੀ ਗੁਰੂ ਨਾਨਕ ਸਾਹਿਬ ਨੇ ਆਖਿਆ ਸੀ ਭਾਈ ਬੁੱਢਿਆ ਤੇਰੇ ਕੋਲੋਂ ਦੂਰ ਨਹੀਂ ਹੋ ਸਕਦੇ, ਅਤੇ ਤੁਹਾਨੂੰ ਇਹ ਹੁਕਮ ਕੀਤਾ ਸੀ ਗੁਰੂ ਨਾਨਕ ਸਾਹਿਬ ਨੇ, ਜਿਹੜੇ ਗੁਰੂ ਅੰਗਦ ਸਾਹਿਬ ਗੁਰਤਾਗਰ ਦੇ ਮਾਲਕ ਬਣੇ ਨੇ ਉਹ ਕਿੱਥੇ ਨੇ ਉਹਨਾਂ ਦਾ ਪਤਾ ਕਰੋ, ਉਹਨਾਂ ਨੂੰ ਲੋਕ ਛਿਪ ਕੇ ਅੰਦਰ ਵੜ ਕੇ ਬੈਠਣ ਵਾਸਤੇ ਤਾਂ ਗੁਰਿਆਈ ਨਹੀਂ ਗੁਰੂ ਨਾਨਕ ਸਾਹਿਬ ਨੇ ਬਖਸ਼ੀ, ਸੰਗਤਾਂ ਨੂੰ ਬਾਹਰ ਨਿਕਲ ਕੇ ਦਰਸ਼ਨ ਦੇਣ ਚਲੋ, ਸਾਨੂੰ ਦੱਸੋ ਕਿੱਥੇ ਦੇ ਅੱਗੇ ਲੱਗੋ ਅਤੇ ਆਪਾਂ ਭਾਲੀਏ। ਸੋ ਸੰਗਤ ਨੂੰ ਨਾਲ ਲੈ ਕੇ ਉਸ ਵੇਲੇ ਖਡੂਰ ਨਗਰ ਵਿੱਚ ਆਏ। ਮਾਈ ਭਰਾਈ ਨੂੰ ਜਦੋਂ ਪੁੱਛਿਆ ਕਿ ਸਤਿਗੁਰੂ ਕਿੱਥੇ ਨੇ, ਮਾਈ ਭਰਾਈ ਚੁੱਪ ਕਰ ਰਹੀ, ਕੋਈ ਜਵਾਬ ਨਾ ਦਿੱਤਾ। ਬਾਬਾ ਬੁੱਢਾ ਜੀ ਜਾਣ ਗਏ ਵੀ ਇਹ ਦੱਸਣਾ ਨਹੀਂ ਚਾਹੁੰਦੀ, ਸਤਿਗੁਰੂ ਨੇ ਇਹਨੂੰ ਰੋਕਿਆ ਹੋਣਾ ਹੈ। ਸੋ ਉਸ ਸਮੇਂ ਜਦੋਂ ਸਾਰੇ ਇੱਧਰ ਉੱਧਰ ਬਾਬਾ ਜੀ ਨੇ ਵੇਖਿਆ, ਸੋ ਇੱਕ ਦਰਵਾਜ਼ਾ ਹੈ ਅਤੇ ਉਹਦੇ ਅੱਗੇ ਨਵੀਂ ਦੀਵਾਰ ਹੀ ਕੱਢੀ ਹੋਈ ਹੈ। ਭਾਈ ਬੁੱਢਾ ਸਾਹਿਬ ਜੀ ਨੇ ਸਿੱਖਾਂ ਨੂੰ ਆਗਿਆ ਕੀਤੀ ਭਾਅ ਦੀਵਾਰ ਜਿਹੜੀ ਹੈ ਨੇ ਇਹ ਦੇੜੋ। ਉਹ ਸਾਰੀਆਂ ਇੱਟਾਂ ਜਦੋਂ ਦੀਵਾਰ ਦੀਆਂ ਲਾਹ ਕੇ ਵੇਖਿਆ, ਦਰਵਾਜ਼ਾ ਖੋਲ੍ਹਿਆ, ਬਾਬਾ ਬੁੱਢਾ ਜੀ ਜਦੋਂ ਅੰਦਰ ਗਏ, ਹਜ਼ੂਰ ਨਿਰਵਿਕਲਪ ਸਮਾਧੀ ਵਿੱਚ ਪਦਮ ਆਸਣ ਲਾਇਆ ਹੋਇਆ, ਨੇਤਰ ਕਵਲ ਬੰਦ ਕੀਤੇ ਹੋਏ, ਪ੍ਰਭੂ ਦੀ ਯਾਦ ਵਿੱਚ ਜੁੜੇ ਬੈਠੇ ਹਨ। ਬਾਬਾ ਬੁੱਢਾ ਜੀ ਨੇ ਜਾ ਕੇ ਜਦੋਂ ਖਾਲਸਾ ਜੀ ਚਰਨੀ ਹੱਥ ਲਾਇਆ, ਸਤਿਗੁਰੂ ਦੀ ਸਮਾਧੀ ਖੁੱਲ੍ਹੀ ਵੇਖ ਕੇ ਭਾਈ ਬੁੱਢਾ ਸਾਹਿਬ ਜੀ ਆਇਆਂ ਨੂੰ ਹਜ਼ੂਰ ਨੇ ਗਲਵੱਕੜੀ ਵਿੱਚ ਲੈ ਲਿਆ। ਬਾਬਾ ਜੀ ਨੇ ਬੇਨਤੀ ਕੀਤੀ, ਸਤਿਗੁਰੂ ਗੁਰੂ ਨਾਨਕ ਸਾਹਿਬ ਨੇ ਤੁਹਾਨੂੰ ਅੰਦਰ ਬੈਠਣ ਵਾਸਤੇ ਤਾਂ ਗੁਰਿਆਈ ਨਹੀਂ ਬਖਸ਼ੀ, ਸੰਗਤਾਂ ਬੇਬਲ ਹੋਈਆਂ ਨੇ, ਆਪ ਕਿਰਪਾ ਕਰੋ ਅਤੇ ਬਾਹਰ ਨਿਕਲ ਕੇ ਦਰਸ਼ਨ ਬਖਸ਼ੋ। ਸਤਿਗੁਰੂ ਕਹਿਣਗੇ ਸੰਗਤਾਂ ਨੂੰ ਕਹਿ ਕੇ ਆਸਣ ਲਵਾਓ, ਸੰਗਤਾਂ ਬੈਠਣ ਅਸੀਂ ਆਉਂਦੇ ਹਾਂ। ਬਾਹਰ ਖਾਲਸਾ ਜੀ ਸੁੰਦਰ ਦੀਵਾਨ ਸੱਜ ਗਏ, ਧੰਨ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਬਾਹਰ ਨਿਕਲ ਕੇ ਸੰਗਤਾਂ ਨੂੰ ਦਰਸ਼ਨ ਦੀਦਾਰ ਬਖਸ਼ੇ। ਉਸ ਸਮੇਂ ਇਹ ਸ਼ਬਦ ਫਰਮਾਇਆ ਸੀ, ਜਿਸ ਪਿਆਰੇ ਸਿਓ ਨੇਹੋਂ ਤੇ ਅਸੀਂ ਆ ਗਏ ਮਰ ਚੱਲੀਏ। ਤ੍ਰਿਕ ਜੀਵਨ ਸੰਸਾਰ ਤਾਕੈ ਪਾਤਸ਼ਾਹ ਜੀਵਨ। ਇਉਂ ਸਤਿਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਖਡੂਰ ਨਗਰ ਵਿੱਚ ਰਹਿ ਕਰਕੇ ਜੀਵਾਂ ਦਾ ਭਲਾ ਕੀਤਾ। ਸਤਿਗੁਰੂ ਗਰੀਬ ਨਿਵਾਜ ਦੇ ਪ੍ਰਤੀ ਭਾਈ ਸੱਤਾ ਜੀ, ਭਾਈ ਬਲਵੰਡ ਜੀ ਪੌੜੀ ਦੇ ਵਿੱਚ ਬੇਨਤੀ ਕਰਦੇ ਹਨ।
ਫੇਰੇ ਵਸਾਇਆ ਫੇਰੋ ਆਣ,
ਬਾਬਾ ਫੇਰੂ ਮੱਲ ਜੀ ਦੇ ਆਣ ਪੁੱਤਰ, ਪਹਿਲੋਂ ਖਾਲਸਾ ਜੀ ਰਾਰਾ ਮੁਕਤਾ ਹੈ ਅਤੇ ਦੂਜੇ ਨੂੰ ਹਜ਼ੂਰ ਨੇ ਔਂਕੜ ਲਵਾਇਆ ਹੋਇਆ। ਭਾਵ ਹੈ ਕਿ ਫੇਰ ਵਸਾਇਆ ਸੀ ਗੁਰੂ ਅੰਗਦ ਸਾਹਿਬ ਜੀ ਨੇ ਖਡੂਰ ਨਗਰ, ਜਿਹੜਾ ਦੁਬਾਰਾ ਆ ਕੇ ਜਿਹੜੇ ਇੱਥੇ ਵਸੇ ਨੇ ਚੋਜੀ ਪ੍ਰੀਤਮ। ਸੋ ਫੇਰ ਉਹ ਆਣ, ਫੇਰੂ ਮੱਲ ਜੀ ਦੇ ਆਣ ਪੁੱਤਰ ਗੁਰੂ ਅੰਗਦ ਸਾਹਿਬ ਜੀ ਫੇਰ ਆ ਕੇ ਵਸਾਉਣਾ ਕੀਤਾ ਸੀ ਖਡੂਰ ਸਾਹਿਬ।
ਗੋਰੇ ਖਾਡੂਰ,
ਸਤਿਗੁਰੂ ਗਰੀਬ ਨੂੰ ਅੱਜ ਸੱਚੇ ਪਾਤਸ਼ਾਹ ਨੇ ਖਡੂਰ ਨਗਰ ਆ ਕੇ ਵਸਾਉਣਾ ਕੀਤਾ ਸੀ। ਸੋ ਇਸ ਨਗਰ ਵਿੱਚ ਹਜ਼ੂਰ ਸੱਚੇ ਪਾਤਸ਼ਾਹ ਇੱਥੇ ਜਿਵੇਂ ਗੁਰੂ ਨਾਨਕ ਸਾਹਿਬ ਕਰਤਾਰਪੁਰ ਸਾਹਿਬ ਰਹਿ ਕੇ ਸੰਗਤਾਂ ਨੂੰ ਦਰਸ਼ਨ ਦਾਰ ਦੇ ਕੇ ਨਿਹਾਲ ਕਰਦੇ ਰਹੇ, ਧੰਨ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਖਡੂਰ ਨਗਰ ਵਿੱਚ ਰਹਿ ਕੇ ਸੰਗਤਾਂ ਨੂੰ ਦਰਸ਼ਨ ਦੀਦਾਰ ਦੇ ਕੇ ਨਿਹਾਲ ਕਰਦੇ ਰਹੇ। ਖਡੂਰ ਨਗਰ ਵਸਾਇਆ ਸਤਿਗੁਰੂ ਜੀ ਨੇ,
ਜਪ ਤਪ ਸੰਜਮ ਨਾਲ ਤੁੱਤ।
ਭਾਈ ਸੱਤਾ ਬਲਵੰਡਾ ਬੇਨਤੀ ਕਰਦੇ ਨੇ, ਹੇ ਸਤਿਗੁਰੂ ਆਪ ਜੀ ਦੇ ਮਹਾਨ ਜਪ ਹੈ। ਜਪ ਹੁੰਦਾ ਕਿਸੇ ਮੰਤਰ ਦਾ ਬਲ, ਮੰਤਰ ਦਾ ਜਾਪ ਕਰਨਾ। ਤਪ ਹੁੰਦਾ ਸਰੀਰਕ ਸਾਧਨ, ਕੋਈ ਸਾਧਨੇ ਤਪੱਸਿਆ ਕਰਨੇ। ਮਹਾਰਾਜ ਆਪ ਜੀ ਦੇ ਅੰਦਰ ਹੀ ਸਾਰੇ ਜਪ ਹਨ, ਸਾਰੇ ਤਪ ਹਨ। ਸੋ ਸੱਚੇ ਪਾਤਸ਼ਾਹ, ਸੋ ਆਓ ਮਹਾਨ ਜਪਾਂ 'ਚੋਂ ਜਪ ਕਰਨ ਵਾਲੇ ਹੋ, ਮਹਾਨ ਤਪੱਸਵੀ ਹੋ, ਹੇ ਗਰੀਬ ਰਵਾਜ ਗੁਰੂ ਅੰਗਦ ਸਾਹਿਬ।
ਹੋਰ ਮੁੱਚ ਗਰੂਰ,
ਸੱਚੇ ਪਾਤਸ਼ਾਹ ਹੋਰ ਵੱਡੇ ਪਾਰੀ ਮੁੱਚ ਹੁੰਦਾ ਬਹੁਤੇ, ਅਤੇ ਗਰੂਰ ਹੁੰਦੇ ਗੌਰਵਤਾ ਵਾਲੇ। ਹੋਰ ਆਪ ਜੀ 'ਚ ਬੇਅੰਤ ਗੌਰਵਤਾ ਵਾਲੇ, ਵੱਡੇ ਗੁਣਾਂ ਦੇ ਸਮੁੰਦਰ ਹੋ, ਬੜੇ ਭਾਰੀ ਗੌਰਵਤਾ ਦੇ ਆਪ ਜੀ ਦੇ ਗੁਣ ਹਨ। ਜਪ ਤਪ ਸੰਜਮ ਨਾਲ ਤੁਦ, ਸੰਜਮ ਇੰਦਰੀਆਂ ਦਾ ਦਮਨ ਕਰਨਾ, ਜਪ ਕਰਨਾ, ਤਪ ਕਰਨਾ, ਇਸ ਗੁਣਾਂ ਦੇ ਆਓ ਭੰਡਾਰੇ ਦੇ ਮਾਲਕ ਹੋ। ਹੋਰ ਮੁੱਚ ਗਰੂਰ, ਹੋਰ ਮੁੱਚ ਬਹੁਤੇ ਗਰੂਰ ਗੌਰਵਤਾ ਦੇ ਦੇਣ ਵਾਲੇ, ਵੱਡੇ ਭਾਰੀ ਗੁਣਾਂ ਦੇ ਮਾਲਕ ਹੋ। ਇਸੇ ਤਰ੍ਹਾਂ ਜਿਨ੍ਹਾਂ ਜੀਵਾਂ ਦੇ ਹਿਰਦੇ 'ਚ ਗਰੂਰ ਹੰਕਾਰ ਵੜਿਆ ਹੋਇਆ ਨਾ, ਉਹਨੂੰ ਮੁੱਚ ਕੱਟਣ ਵਾਲੇ ਹੋ। ਗਰੂਰੀ ਜਿਹੜੀ ਹੰਕਾਰ ਦੀ ਹੈ ਉਹਨੂੰ ਕੱਟ ਕੇ ਸਿੱਖਾਂ ਦੇ ਹਿਰਦੇ ਵਿੱਚੋਂ ਜਪ ਤਪ ਦੀ ਬਖਸ਼ਿਸ਼ ਕਰਕੇ ਨਿਹਾਲ ਕਰ ਦਿੰਦੇ ਹੋ।
ਰੱਬ ਵਿਨਾਹੇ ਮਾਨਸਾ,
ਬੇਨਤੀ ਕੀਤੀ ਸੱਚੇ ਪਾਤਸ਼ਾਹ, ਹੇ ਗੁਰੂ ਅੰਗਦ ਸਾਹਿਬ ਸਾਡੇ ਵਰਗੇ ਜਿਹੜੇ ਲੋਕ ਨੇ ਨਾ ਭੁੱਲੜ ਸੰਸਾਰ ਦੇ, ਸੋ ਲੱਭ ਵਿਨਾਹੇ ਮਾਨਸਾ, ਮਾਨਸਾ ਮਨੁੱਖਾਂ ਨੂੰ ਸਾਡੇ ਵਰਗਿਆਂ ਨੂੰ ਭਾਈ ਸੱਤਾ ਬਲਵੰਡਾ ਬੇਨਤੀ ਕਰਦੇ ਨੇ, ਲੱਭ ਵਿਨਾਹੇ, ਜਿਹੜਾ ਲੱਭ ਹੈ ਨਾ ਧਨ ਦਾ, ਪਦਾਰਥਾਂ ਦੇ ਜੋੜਨ ਦਾ, ਇਹ ਵਿਨਾਹੇ ਨਾਸ ਕਰੀ ਜਾ ਰਿਹਾ। ਅਸੀਂ ਵੀ ਆਪਣੀ ਭੈਣ ਦੀ ਸ਼ਾਦੀ ਦੇ ਪੈਸਿਆਂ ਦੇ ਲੱਭ ਕਰਕੇ ਹੀ ਗੁਰੂ ਘਰ ਤੋਂ ਸਰਾਪ ਲੈ ਲਿਆ ਨਾ ਜੀ। ਇਸ ਕਰਕੇ ਲੱਭ ਵਿਨਾਹੇ ਮਾਨਸਾ, ਮਾਨਸਾ ਮਨੁੱਖਾਂ ਨੂੰ ਲੱਭ ਜਿਹੜਾ ਨਾ ਧਨ ਦੇ ਪਦਾਰਥਾਂ ਦੇ ਜੋੜਨ ਦਾ, ਇਹ ਵਿਨਾਹੇ ਨਾਸ ਕਰੀ ਜਾ ਰਿਹਾ। ਜਿਵੇਂ
ਪਾਣੀ ਬੂਰ,
ਜਿਵੇਂ ਖਾਲਸਾ ਜੀ ਪਾਣੀ ਬੜਾ ਸੁੰਦਰ ਹੁੰਦਾ ਪਰ ਜਦੋਂ ਉਹਦੇ ਉੱਪਰ ਬੂਰ ਜਿਹਾ ਆ ਜਾਵੇ ਨਾ, ਉਹ ਪਾਣੀ ਪੀਣ ਯੋਗ ਨਹੀਂ ਰਹਿ ਜਾਂਦਾ, ਖਰਾਬ ਹੋ ਜਾਂਦਾ ਹੈ। ਜਿਉਂ ਪਾਣੀ ਬੂਰ, ਜਿਵੇਂ ਪਾਣੀ ਨੂੰ ਬੂਰ ਖਰਾਬ ਕਰ ਦਿੰਦਾ, ਇਸੇ ਤਰ੍ਹਾਂ ਮਨੁੱਖਾਂ ਦੇ ਹਿਰਦੇ ਜਿਹੜੇ ਹਿਰਦੇ ਨੇ ਉਹਨਾਂ ਨੂੰ ਲੱਭ ਵਿਨਾਹੇ, ਜਿਹੜਾ ਲੱਭ ਹੈ ਨਾ ਪਦਾਰਥਾਂ ਨੇ ਜੋੜਨ ਦਾ, ਖਾਣ ਪੀਣ ਦਾ, ਇਹ ਨਾਸ ਐਂ ਕਰੀ ਜਾਂਦਾ। ਜਿਵੇਂ ਪਾਣੀ 'ਤੇ ਬੂਰ ਆ ਕੇ ਪਾਣੀ ਉਹ ਖਰਾਬ ਕਰਕੇ ਰੱਖ ਦਿੰਦਾ ਹੈ।
ਵਰੀ ਹੈ ਦਰਗਹਿ ਗੁਰੂ ਕੀ,
ਵਰੀ ਹੈ ਦਰਗਹਿ ਗੁਰੂ ਕੀ, ਹੇ ਸੱਚੇ ਪਾਤਸ਼ਾਹ ਸਤਿਗੁਰੂ ਜੀ ਵਰ ਰਿਹਾ ਦਰਗਾਹੀ। ਹੇ ਸਤਿਗੁਰੂ ਜੀ, ਗੁਰੂ ਨਾਨਕ ਸਾਹਿਬ ਦੀ ਗੁਰਿਆਈ ਦੇ ਮਾਲਕ ਹੋ, ਤੁਹਾਡੇ ਉੱਪਰ ਵਰ ਰਿਹਾ, ਪੈ ਰਿਹਾ ਦਰਗਾਹੀ।
ਕੁਦਰਤੀ ਨੂਰ,
ਜਿਹੜਾ ਕੁਦਰਤ ਵੱਲੋਂ ਹੀ ਤੁਹਾਡੇ 'ਤੇ ਮਹਾਰਾਜ ਦਰਗਾਹੀ ਨੂਰ ਵਰ ਰਿਹਾ ਪੈ ਰਿਹਾ ਹੈ। ਸੋ ਇਸੇ ਤਰ੍ਹਾਂ ਤੁਹਾਡੇ ਉੱਪਰ ਗੁਰੂ ਨਾਨਕ ਸਾਹਿਬ ਦੀ ਗੁਰਿਆਈ ਦੇ ਤਖ਼ਤ ਦੇ ਮਾਲਕ ਹੋ। ਸੋ ਇਸ ਕਰਕੇ ਦਰਗਾਹੀ ਜਿਹੜਾ ਕੁਦਰਤੀ ਨੂਰ ਹੈ ਨਾ, ਪ੍ਰਕਾਸ਼ ਜਲਵਾ, ਉਹ ਸੱਚੇ ਪਾਤਸ਼ਾਹ ਤੁਹਾਡੇ ਤੇ ਪੈ ਰਿਹਾ ਹੈ ਗੁਰੂ ਅੰਗਦ ਸਾਹਿਬ।
ਜਿਤ ਸੋ ਹਾਥ ਨਾ ਲੱਭਈ,
ਜਿਹੜਾ ਸਾਨੂੰ ਸੱਚੇ ਪਾਤਸ਼ਾਹ ਪਰਮੇਸ਼ਰ ਨਿਰੰਕਾਰ ਸਾਨੂੰ ਹੱਥ ਕਵੀ ਨਹੀਂ ਲੱਭਦਾ ਕਿਤੇ। ਸੋ ਜਿਤ ਸੋ ਹਾਥ ਨਾ ਲੱਭਈ, ਜਿਸ ਵਾਹਿਗੁਰੂ ਪਰਮੇਸ਼ਰ ਦਾ ਹਾਥ ਨਾਮ ਹੁੰਦਾ ਸਿਰੇ ਦਾ, ਜਿਸ ਵਾਹਿਗੁਰੂ ਦਾ ਕੋਈ ਸਿਰਾ ਹੀ ਨਹੀਂ ਲੱਭਦਾ, ਕੋਈ ਸੱਚੇ ਪਾਤਸ਼ਾਹ ਸਾਨੂੰ ਪਤਾ ਹੀ ਨਹੀਂ ਲੱਗਦਾ, ਉਹ ਨਿਰੰਕਾਰ ਵਾਹਿਗੁਰੂ ਪਰਮੇਸ਼ਰ ਜਿਹੜਾ ਅਗਮ ਅਗਾਧ ਬੋਧ ਹੈ, ਜਿਹਦਾ ਕੋਈ ਥੋ ਪਤਾ ਨਹੀਂ ਸਾਨੂੰ ਜੀਵਾਂ ਨੂੰ ਪਤਾ ਲੱਗ ਰਿਹਾ।
ਉਹ ਠਰੂਰ
ਹੈ ਸੱਚੇ ਪਾਤਸ਼ਾਹ, ਤੁਸੀਂ ਉਹੀ ਪਾਰ ਬ੍ਰਹਮ ਵਾਹਿਗੁਰੂ ਪਰਮੇਸ਼ਰ ਦਾ ਸਰੂਪ ਹੋ। ਅਸੀਂ ਠਰੂਰ ਠਹਿਰਾਉਣਾ ਕੀਤਾ, ਅਸੀਂ ਇਹ ਜਾਣਨਾ ਕੀਤਾ ਵੀ ਜਿਹੜਾ ਵਾਹਿਗੁਰੂ ਪਰਮੇਸ਼ਰ ਨਹੀਂ ਨਾ ਲੱਭਦਾ ਮਿਲਦਾ ਨਹੀਂ, ਤੂੰ ਉਹ ਠਰੂਰ, ਤੁਸੀਂ ਉਸ ਵਾਹਿਗੁਰੂ ਪਰਮੇਸ਼ਰ ਦਾ ਹੀ ਸਰੂਪ ਹੋ। ਇਹ ਅਸੀਂ ਆਪਣੇ ਦਿਲ ਵਿੱਚ ਠਹਿਰੂਰ ਠਹਿਰਾਉਣਾ ਕੀਤਾ ਹੈ। ਇਹ ਯਕੀਨ ਹੈ ਸਾਡਾ ਸੱਚੇ ਪਾਤਸ਼ਾਹ ਤੁਸੀਂ ਉਸ ਵਾਹਿਗੁਰੂ ਪਰਮੇਸ਼ਰ ਨਿਰੰਕਾਰ ਦੇ ਹੀ ਸਰੂਪ ਹੋ ਗੁਰੂ ਅੰਗਦ ਸਾਹਿਬ ਜੀ।
ਨੌ ਨਿਤ ਨਾਮ ਨਿਦਾਨ ਹੈ,
ਸੱਚੇ ਪਾਤਸ਼ਾਹ ਨੌ ਨਿਧੀਆਂ ਦੇ ਦੇਣ ਵਾਲਾ ਨਾਮ ਦਾ ਜਿਹੜਾ ਖਜ਼ਾਨਾ ਹੈ
ਉਹਦੇ ਵਿੱਚ ਭਰਪੂਰ,
ਸੱਚੇ ਪਾਤਸ਼ਾਹ ਤੁਹਾਡੇ ਚੈਨ ਭਰਪੂਰ ਲਵਾ ਲਓ ਭਰਿਆ। ਨੌ ਨਿਧੀਆਂ ਦੇ ਖਜ਼ਾਨੇ ਦੇ ਮਾਲਕ ਹੋ, ਨਾਮ ਰੂਪੀ ਅੰਮ੍ਰਿਤ ਦੇ ਭੰਡਾਰੇ ਦੇ ਮਾਲਕ ਹੋ, ਤੁਧ ਵਿੱਚ ਭਰਪੂਰ, ਤੁਹਾਡੇ ਚ ਭਰਪੂਰ ਲਵਾ ਲਾਓ ਭਰਿਆ ਹੋਇਆ ਹੈ।
ਨਿੰਦਾ ਤੇਰੀ ਜੋ ਕਰੇ,
ਸੱਚੇ ਪਾਤਸ਼ਾਹ ਗੁਰੂ ਅੰਗਦ ਸਾਹਿਬ ਜਿਹੜੇ ਨਿੰਦਕ ਲੋਕ ਤੁਹਾਡੀ ਨਿੰਦਿਆ ਕਰਦੇ ਹਨ, ਤੁਹਾਡੇ ਵਿਰੋਧਤਾ ਈਰਖਾ ਕਰਦੇ ਹਨ, ਉਹ ਸੱਚੇ ਪਾਤਸ਼ਾਹ ਵੰਜੇ ਟੁਕੜਾ ਟੁਕੜਾ ਹੋ ਜਾਂਦੇ ਨੇ, ਚੂਰਾ ਚੂਰਾ ਹੋ ਜਾਂਦੇ ਨੇ, ਉਹਨਾਂ ਦਾ ਲੱਭਦਾ ਹੀ ਕੱਖ ਨਹੀਂ ਜਿਹੜੇ ਤੁਹਾਡੇ ਨਿੰਦਕ ਹਨ। ਇੱਕ ਤਪਾ ਰਹਿੰਦਾ ਸੀ ਖਾਲਸਾ ਜੀ ਖਡੂਰ ਨਗਰ ਵਿੱਚ, ਸੋ ਬਾਰਿਸ਼ ਨਾ ਪਈ, ਲੋਕ ਤਪੇ ਕੋਲ ਜਾ ਪਹੁੰਚੇ, ਜਾ ਕੇ ਕਿਹਾ ਤਪਾ ਜੀ ਮੀਂਹ ਪਵਾਓ। ਸਤਿਗੁਰਾਂ ਦੇ ਨਾਲ ਈਰਖਾ ਕਰਦਾ ਸੀ ਕਿਉਂਕਿ ਸੰਗਤਾਂ ਬੜੀਆਂ ਦੂਰੋਂ ਦੂਰੋਂ ਚੱਲ ਕੇ ਆਇਆ ਕਰਦੀਆਂ, ਜਿਹੜੇ ਪਿੰਡ ਦੇ ਖਹਿਰੇ ਸੀ ਇਹ ਸਾਰੇ ਹੀ ਇਹਦੇ ਉਪਾਸ਼ਕ ਸੀ, ਇਹਦੇ ਚੇਲੇ ਜੇ ਬੜੇ ਹੋਏ ਸੀ ਸਾਰੇ। ਇਹਦੇ ਮਨ ਨੂੰ ਹਰ ਵੇਲੇ ਤੌਖਲਾ ਜਿਹਾ ਬਣਿਆ ਰਹਿੰਦਾ ਸੀ ਵੀ ਬਾਕੀ ਸੰਗਤ ਬੜੀ ਹੋਰ ਦੂਰੋਂ ਦੂਰੋਂ ਗੁਰੂ ਅੰਗਦ ਸਾਹਿਬ ਕੋਲ ਆਉਂਦੀ ਹੈ, ਕਿਤੇ ਪਿੰਡ ਦੇ ਲੋਕ ਵੀ ਨਾ ਗੁਰੂ ਕੇ ਸ਼ਰਧਾਲੂ ਬਣ ਜਾਣ ਅਤੇ ਮੇਰੀ ਪ੍ਰਤਿਸ਼ਠਾ ਘੱਟ ਜਾਵੇ। ਇਸ ਕਰਕੇ ਸਤਿਗੁਰਾਂ ਦੇ ਪ੍ਰਤੀ ਈਰਖਾ ਰੱਖਿਆ ਕਰਦਾ। ਪਿੰਡ ਦੇ ਲੋਕ ਕਹਿਣਗੇ ਤਪਾ ਜੀ ਮੀਂਹ ਨਹੀਂ ਪੈ ਰਿਹਾ, ਔੜ ਲੱਗੀ ਹੋਈ ਹੈ। ਕਹਿਣਗਾ ਮੀਂਹ ਸਵਾਹ ਪਵੇ, ਗ੍ਰਿਸਤੀ ਗੁਰੂ ਹੈ ਗੁਰੂ ਅੰਗਦ ਸਾਹਿਬ ਅਤੇ ਉਹਨੂੰ ਤੁਸੀਂ ਜਾਂਦੇ ਹੋ ਮੱਥੇ ਟੇਕਦੇ ਹੋ, ਇੰਨਾ ਅਸੀਂ ਪਿੰਡ 'ਚ ਇਕੱਠ ਹੁੰਦਾ, ਉਹਦੀ ਪੂਜਾ ਪ੍ਰਤਿਸ਼ਠਾ ਹੋ ਰਹੀ ਹੈ, ਗ੍ਰਿਸਤੀ ਹੋ ਕੇ ਗੁਰੂ ਮੱਥੇ ਗੁਰੂ ਬਣ ਕੇ ਮੱਥੇ ਟਿਕਾਉਂਦੇ ਨੇ ਅਤੇ ਮੀਂਹ ਕਿਵੇਂ ਪੈ ਸਕਦਾ? ਉਹਨਾਂ ਚਿਰ ਮੀਂਹ ਨਹੀਂ ਪੈਣਾ ਜਿੰਨਾ ਚਿਰ ਇੱਥੇ ਗੁਰੂ ਅੰਗਦ ਸਾਹਿਬ ਇਸ ਨਗਰ ਵਿੱਚ ਰਹਿੰਦੇ ਹਨ। ਸੋ ਪਿੰਡ ਦੇ ਲੋਕ ਗੁਰੂ ਸਾਹਿਬ ਦੇ ਕੋਲ ਪਹੁੰਚੇ, ਸਤਿਗੁਰੂ ਜੀ ਇੱਥੇ ਮੀਂਹ ਨਹੀਂ ਪੈਂਦਾ, ਤੁਸੀਂ ਸਾਡਾ ਨਗਰ ਛੱਡ ਜਾਓ ਜੀ, ਗ੍ਰਿਸਤੀ ਗੁਰੂ ਹੋ, ਲੋਕ ਤੁਹਾਡੀ ਪੂਜਾ ਕਰਦੇ ਨੇ। ਤਪਾ ਜੀ ਸਾਨੂੰ ਕਹਿੰਦੇ ਨੇ ਵੀ ਤਾਂ ਮੀਂਹ ਨਹੀਂ ਪੈਂਦਾ, ਜੱਟ ਭਰੜ ਭਾਂਡੇ ਹੁੰਦੇ ਹੈ, ਸਾਰਾ ਕੁਝ ਦੱਸ ਦਿੱਤਾ। ਸੋ ਉਸ ਸਮੇਂ ਸਤਿਗੁਰੂ ਕਹਿਣਗੇ ਭਾਈ ਪਿਛਲੇ ਸਾਲ ਪਿਆ ਸੀ ਮੀਂਹ, ਕਹਿੰਦੇ ਮਹਾਰਾਜ ਅਸੀਂ ਬਹੁਤੀਆਂ ਗੱਲਾਂ ਨਹੀਂ ਜਾਣਦੇ, ਕਿਰਪਾ ਕਰੋ ਅਤੇ ਸਾਡਾ ਨਗਰ ਛੱਡ ਜਾਓ। ਸਤਿਗੁਰੂ ਕਹਿਣਗੇ ਚੰਗਾ ਭਾਈ ਤੁਹਾਡੀ ਮਰਜ਼ੀ, ਸਿੱਖਾਂ ਨੂੰ ਹੁਕਮ ਕੀਤਾ ਹਜ਼ੂਰ ਨੇ ਪਲੰਘਾ ਚੁਕਵਾਇਆ ਅਤੇ ਸਤਿਗੁਰੂ ਜੀ 3.5 ਕੋਹ ਖਾਲਸਾ ਜੀ ਉੱਥੋਂ ਪਰੇ ਭਾਈ ਹੇਮੇ ਦੀ ਜਿੱਥੇ ਖਾਨਪੁਰ ਦੀ ਢਾਬ ਹੈ, ਭਾਈ ਹੇਮੇ ਦੀ ਛੱਪਰੀ ਹੈ, ਉੱਥੇ ਹਜ਼ੂਰ ਸੱਚੇ ਪਾਤਸ਼ਾਹ ਨੇ ਉੱਜੜ ਥੇ ਵਸਾਇਓ ਨੇ, ਉੱਜੜਿਆ ਹੋਇਆ ਥੇ ਹਜ਼ੂਰ ਸੱਚੇ ਪਾਤਸ਼ਾਹ ਨੇ ਆਬਾਦ ਕੀਤਾ। ਖਡੂਰ ਨਗਰ ਤੋਂ ਚੱਲ ਕੇ ਖਾਨਪੁਰ ਦੀ ਢਾਬ ਜਿਹੜੀ ਹੈ ਉੱਥੇ ਹਜ਼ੂਰ ਸੱਚੇ ਪਾਤਸ਼ਾਹ ਆਣ ਆਸਣ ਲਾਇਆ। ਸੋ ਇੱਧਰੋਂ ਜਦੋਂ ਗੁਰੂ ਅੰਗਦ ਸਾਹਿਬ ਦੇ ਕੋਲ ਭਾਈ ਗੋਂਦਾ ਆਇਆ ਸੀ, ਸੱਚੇ ਪਾਤਸ਼ਾਹ ਮੈਂ ਨਗਰ ਵਸਾਉਣਾ ਹੈ ਅਤੇ ਇਹ ਨਗਰ ਰਾਤ ਨੂੰ ਪ੍ਰੇਤ ਆ ਕੇ ਢਾਹ ਜਾਂਦੇ ਨੇ, ਸੱਚੇ ਪਾਤਸ਼ਾਹ ਕਿਰਪਾ ਕਰੋ। ਗੁਰੂ ਅਮਰਦਾਸ ਮਹਾਰਾਜ ਨੂੰ ਸਤਿਗੁਰਾਂ ਨੇ ਭੇਜਿਆ ਸੀ ਵੀ ਰਾਤ ਨੂੰ ਆ ਕੇ ਪ੍ਰੇਤ ਨਗਰ ਢਾਹ ਦਿੰਦੇ ਨੇ, ਤੁਸੀਂ ਰਾਤ ਨੂੰ ਖਡੂ ਉੱਥੇ ਗੋਇੰਦਵਾਲ ਸਾਹਿਬ ਚਲੇ ਜਾਇਆ ਕਰੋ ਅਤੇ ਦਿਨੇ ਸਾਡੀ ਸੇਵਾ 'ਚ ਆ ਜਾਇਆ ਕਰੋ। ਸਤਿਗੁਰੂ ਅਮਰਦਾਸ ਜੀ ਮਹਾਰਾਜ ਗੋਇੰਦਵਾਲ ਸਾਹਿਬ ਗਏ ਹੋਏ ਸੀ, ਉੱਥੇ ਜਦੋਂ ਰੋਜ਼ ਦੀ ਤਰ੍ਹਾਂ ਅੱਜ ਆਏ ਨੇ ਅਤੇ ਵੇਖਿਆ ਵੀ ਸਤਿਗੁਰੂ ਇੱਥੇ ਖਡੂਰ ਸਾਹਿਬ ਛੱਡ ਕੇ ਚਲੇ ਗਏ, ਪੁੱਛਿਆ ਵੀ ਗੁਰੂ ਸਾਹਿਬ ਨੂੰ ਕੀ ਅਚਾਨਕ ਕੰਮ ਪੈ ਗਿਆ, ਸਤਿਗੁਰੂ ਕਿੱਥੇ ਚਲੇ ਗਏ ਨੇ? ਨਗਰ ਤੋਂ ਪਤਾ ਲੱਗਾ ਵੀ ਨਗਰ ਨੂੰ ਵਾਸੀਆਂ ਨੇ ਤਪੇ ਦੇ ਕਹਿਣ 'ਤੇ ਸਤਿਗੁਰਾਂ ਨੂੰ ਇੱਥੋਂ ਕੱਢਿਆ ਅਤੇ ਹਜ਼ੂਰ ਸੱਚੇ ਪਾਤਸ਼ਾਹ ਨਗਰ ਦੇ ਕਹਿਣ ਦੇ ਲੋਕਾਂ ਦੇ ਇੱਥੋਂ ਚਲੇ ਗਏ ਨੇ। ਉਸ ਸਮੇਂ ਪੁੱਛਿਆ ਵੀ ਕੀ ਵਜ੍ਹਾ ਬਣੀ, ਕਿ ਤਪਾ ਕਹਿੰਦਾ ਸੀ ਤਾਂ ਮੀਂਹ ਪਵੇਗਾ ਜੇ ਗੁਰੂ ਸਾਹਿਬ ਇੱਥੋਂ ਚਲੇ ਜਾਣ, ਉਹ ਗ੍ਰਿਸਤੀ ਗੁਰੂ ਹਨ। ਸੁਣ ਕੇ ਗੁਰੂ ਅਮਰਦਾਸ ਮਹਾਰਾਜ ਜਿੱਥੇ ਪਰੇ ਦੇ ਲੋਕ ਬੈਠੇ ਸੀ ਨਾ ਉੱਥੇ ਚਲੇ ਗਏ। ਕਹਿਣ ਲੱਗੇ ਪਿੰਡ ਵਾਲਿਓ, ਤੁਸੀਂ ਗੁਰੂ ਸਾਹਿਬ ਨੂੰ ਨਗਰ ਵਿੱਚੋਂ ਕੱਢ ਦਿੱਤਾ, ਹੁਣ ਮੀਂਹ ਪਵਾ ਲਿਆ। ਕਹਿੰਦੇ ਅਸੀਂ ਕਹੇ ਤਾਂ ਰਹੇ ਹਾਂ, ਤਾਂ ਇਹਨੂੰ ਕਹਿੰਦਾ ਸੀ ਪੈ ਜਾਵੇਗਾ। ਕਹਿੰਦੇ ਪੁੱਛੋ ਉਹਨੂੰ, ਉਹ ਪਵਾਵੇ ਨੇ ਅਤੇ ਅਸੀਂ ਪਵਾ ਕੇ ਵਿਖਾਉਂਦੇ ਹਾਂ। ਉਹ ਜਿਹੜੇ ਨਗਰ ਦੇ ਪਿੰਡ ਦੇ ਲੋਕ ਸੀ, ਉਹਨਾਂ ਨੂੰ ਤਾਂ ਮੀਂਹ ਨਾਲ ਵੀ ਹਾਰ ਸੀ ਨਾ, ਛੇਤੀ ਨਾਲ ਤਪੇ ਦੇ ਕੋਲ ਗਏ ਵੀ ਤਪਾ ਜੀ ਤੁਸੀਂ ਮੀਂਹ ਪਵਾਓ। ਕਹਿੰਦੇ ਸੀ ਗੁਰੂ ਸਾਹਿਬ ਇੱਥੋਂ ਚਲੇ ਜਾਣ ਅਤੇ ਮੀਂਹ ਪਵੇਗਾ, ਹੁਣ ਤਾਂ ਸਤਿਗੁਰੂ ਵੀ ਨਗਰ ਛੱਡ ਕੇ ਚਲੇ ਗਏ ਨੇ, ਮੀਂਹ ਛੇਤੀ ਪਵਾਓ। ਕਹਿਣ ਲੱਗਾ ਮੀਂਹ ਮੈਂ ਕੱਛ 'ਚ ਲਿਆ ਹੋਇਆ, ਮੰਤਰ ਪੜ੍ਹਦਾ ਪਵੇਗਾ ਹੀ ਨਾ। ਸੋ ਕਹਿਣ ਲੱਗੇ ਨਹੀਂ ਤਾਂ ਫਿਰ ਗੁਰੂ ਸਾਹਿਬ ਦਾ ਸਿੱਖ ਕਹਿੰਦਾ ਮੀਂਹ ਮੈਂ ਮੀਂਹ ਪਾ ਕੇ ਵਿਖਾਉਣਾ। ਸੋ ਇਉਂ ਕਰਕੇ ਖਾਲਸਾ ਜਦੋਂ ਵਾਪਸ ਮੋੜਾ ਤਪੇ ਦੇ ਜਵਾਬ ਦੇਣ ਤੋਂ, ਸਤਿਗੁਰੂ ਕਹਿਣ ਲੱਗੇ ਜੇ ਤਾਂ ਇਹਨੂੰ ਆਖੋ ਮੀਂਹ ਪਵਾਵੇ ਅਤੇ ਜਾਂ ਫਿਰ ਅਸੀਂ ਪਵਾਉਂਦੇ ਹਾਂ। ਕਹਿੰਦੇ ਜੀ ਤੁਸੀਂ ਪਵਾ ਦਿਓ। ਕਹਿੰਦੇ ਫਿਰ ਸ਼ਰਤ ਇਹ ਹੈ ਵੀ ਤਪੇ ਨੂੰ ਤੁਸੀਂ ਫੜ ਕੇ ਡੇਰੇ 'ਚੋਂ ਬਾਹਰ ਕੱਢ ਦਿਓ, ਜਦੋਂ ਬਾਹਰ ਕੱਢ ਦਿਓਗੇ ਉਸੇ ਵੇਲੇ ਬੱਦਲ ਆ ਜਾਣਗੇ। ਕਹਿਣ ਲੱਗੇ ਠੀਕ ਹੈ ਜੀ। ਚਾਰ ਪੰਜ ਨੌਜਵਾਨ ਇਕੱਠੇ ਹੋ ਕੇ ਗਏ, ਬਾਬਾ ਜੀ ਮੱਥਾ ਟੇਕਦੇ ਹੈ। ਉਹ ਜਦੋਂ ਝੁੱਕ ਕੇ ਪਏ, ਇੱਕ ਦੋ ਕੁ ਪੈਰਾਂ ਨੂੰ ਪੈ ਗਏ, ਦੋ ਗਾਂ ਬਾਹਾਂ ਤੋਂ ਫੜ ਲਿਆ, ਧੂ ਕੇ ਡੇਰੇ 'ਚੋਂ ਬਾਹਰ ਲੈ ਜਾਂਦਾ ਅਤੇ ਚੇਲੇ ਵੱਲ ਵੀ ਸਾਰੇ ਭੱਜ ਗਏ। ਜਦੋਂ ਡੇਰੇ 'ਚੋਂ ਖਾਲਸਾ ਜੀ ਇਹਦੇ 'ਚੋਂ ਬਾਹਰ ਕੱਢਿਆ, ਝੱਟ ਹੀ ਬੱਦਲ ਝੜ ਆਇਆ, ਲੋਕਾਂ ਨੂੰ ਯਕੀਨ ਹੋ ਗਿਆ। ਸੋ ਉਸ ਸਮੇਂ ਸਤਿਗੁਰੂ ਕਹਿਣਗੇ ਜਿਹੜੀ ਪੈਲੀ 'ਚ ਲੈ ਕੇ ਜਾਓਗੇ ਨਾ, ਦੇਣੇ ਦੇਣੇ ਹੈ। ਸਾਡਾ ਇਹ ਵਾਅਦਾ ਵੀ ਸੂਰਜ ਦੇ ਖਲੋਤਿਆਂ ਖਲੋਤਿਆਂ, ਸ਼ਾਮ ਪਾਈ ਹੋਈ ਸੀ, ਸੂਰਜ ਛਿਪਣ ਵਾਲਾ ਸੀ, ਇਹ ਦਿਨੇ ਦਿਨੇ ਜੇ ਸੂਰਜ ਦੇ ਹੁੰਦਿਆਂ ਹੁੰਦਿਆਂ ਜਿਹੜੇ ਖੇਤ ਵਿੱਚ ਲੈ ਕੇ ਜਾਓਗੇ ਉੱਥੇ ਮੀਂਹ ਪਵੇਗਾ। ਸੋ ਜਦੋਂ ਇੱਕ ਖੇਤ ਵਿੱਚ ਲੈ ਕੇ ਝਾਟੀ ਬੂੰਦਾਬੰਦ ਜੀ ਹੋਣ ਲੱਗ ਪਈ, ਸਾਰੇ ਜੱਟਾਂ ਨੂੰ ਇਹ ਸੀ ਵੀ ਕਿਤੇ ਸਾਡਾ ਖੇਤ ਰਹਿ ਨਾ ਜਾਵੇ। ਸੋ ਤੂੰ ਕਿ ਉਸ ਵੇਲੇ ਕੋਈ ਆਪਣੇ ਖੇਤ ਨੂੰ ਖਿੱਚਦਾ, ਕੋਈ ਲੱਤੋਂ ਖਿੱਚੀ ਜਾਂਦਾ, ਕੋਈ ਬਾਹੋਂ ਖਿੱਚੀ ਜਾਂਦਾ ਵੀ ਹੋ ਜਿਹਾ ਹੋ ਗਿਆ, ਖੀਰ ਮਰ ਗਿਆ। ਸਤਿਗੁਰੂ ਕਹਿਣ ਲੱਗੇ ਦੀ ਹੱਡ ਪਸਲੀ ਵੀ ਜਿਹੜੀ ਜਿਹਦੇ ਖੇਤ 'ਚ ਜਾਵੇਗੀ ਨਾ ਉੱਥੇ ਵੀ ਮੀਂਹ ਪਵੇਗਾ। ਸੋ ਕਿਸੇ ਨੇ ਹੱਡ ਭੰਨ ਕੇ ਲੈ ਗਿਆ, ਕੋਈ ਬਾਂਹ ਵੱਢ ਕੇ ਲੈ ਗਿਆ, ਕੋਈ ਲੱਤ ਵੱਢ ਕੇ ਲੈ ਗਿਆ, ਬੜਾ ਭਾਰੀ ਖਾਲਸਾ ਹੀ ਗਏ ਗੱਚ ਮੀਂਹ ਵਰਿਆ, ਬੜੀ ਭਾਰੀ ਬਾਰਿਸ਼ ਹੋਈ। ਸੋ ਪਿੰਡ ਦੇ ਲੋਕ ਕਹਿਣਗੇ ਗੁਰੂ ਅਮਰਦਾਸ ਜੀ ਨੂੰ ਵੀ ਮਹਾਰਾਜ ਅਸੀਂ ਤਾਂ ਭੁੱਲੇ ਹੀ ਰਹੇ, ਸੋ ਅਸੀਂ ਤਪੇ ਦੇ ਮਗਰ ਲਾ ਕੇ ਗੁਰੂ ਅੰਗਦ ਸਾਹਿਬ ਨੂੰ ਨਗਰ ਵਿੱਚੋਂ ਬਾਹਰ ਕੱਢ ਦਿੱਤਾ ਹੈ, ਸੋ ਤੁਸੀਂ ਸਾਡੇ ਨਾਲ ਚੱਲੋ ਅਤੇ ਅਸੀਂ ਨਗਰ ਦੇ ਲੋਕ ਖਿਮਾ ਜਾਚਲਾਂ ਕਰਨਾ ਚਾਹੁੰਦੇ ਹਾਂ, ਸਤਿਗੁਰੂ ਵਾਪਸ ਨਗਰ ਵਿੱਚ ਆ ਜਾਣਾ। ਉਸ ਵੇਲੇ ਗੁਰੂ ਅਮਰਦਾਸ ਮਹਾਰਾਜ ਜੀ ਸੰਗਤ ਨੂੰ ਨਾਲ ਲੈ ਕੇ ਖਡੂਰ ਦੇ ਜਿਹੜੇ ਖਹਿਰੇ ਨਗਰ ਦੇ ਲੋਕ ਸੀ ਉਹਨਾਂ ਨੂੰ ਹਜ਼ੂਰ ਸੱਚੇ ਪਾਤਸ਼ਾਹ ਨਾਲ ਲੈ ਕੇ ਖਾਨਪੁਰ ਦੀ ਢਾਬ ਜਿੱਥੇ ਗੁਰੂ ਅੰਗਦ ਸਾਹਿਬ ਬੈਠੇ ਹੋਏ ਸੀ ਹਜ਼ੂਰ ਉੱਥੇ ਜਾ ਪਹੁੰਚੇ। ਜਦੋਂ ਜਾ ਕੇ ਨਮਸਕਾਰ ਕਰਨ ਵਾਸਤੇ ਅੱਗੇ ਵਧੇ, ਹਜ਼ੂਰ ਨੇ ਚਿਹਰਾ ਦੂਜੇ ਬੰਨੇ ਕਰ ਲਿਆ, ਦੂਜੇ ਬੰਨੇ ਅੱਗੇ ਹੋ ਕੇ ਗੁਰੂ ਅਮਰਦਾਸ ਜੀ ਮੱਥਾ ਟੇਕਣ ਲੱਗੇ, ਹਜ਼ੂਰ ਨੇ ਚਿਹਰਾ ਫਿਰ ਦੂਜੇ ਬੰਨੇ ਕਰ ਲਿਆ, ਤੀਜੇ ਬੰਨੇ ਕਰ ਲਿਆ, ਚੌਥੇ ਬੰਨੇ ਕਰ ਲਿਆ। ਬਾਬਾ ਬੁੱਢਾ ਸਾਹਿਬ ਜੀ ਕੋਲ ਖਲੋਤੇ ਸੀ, ਉਹਨਾਂ ਆਖਿਆ ਸਤਿਗੁਰੋ ਸ੍ਰੀ ਅਮਰਦਾਸ ਜੀ ਨੇ ਜੋ ਕੀਤਾ ਚੰਗਾ ਕੀਤਾ ਹੈ, ਜਦੋਂ ਤੁਸੀਂ ਉੱਥੇ ਤੁਰੇ ਸੀ ਨਾ ਗੁੱਸਾ ਤਾਂ ਮੇਰੇ ਮਨ 'ਚ ਵੀ ਬੜਾ ਆਇਆ ਸੀ ਵੀ ਇਹ ਤਪਾ ਕੀ ਕਰ ਰਿਹਾ, ਇਹ ਗੁਰੂ ਨਾਨਕ ਸਾਹਿਬ ਦਾ ਘਰ, ਗੁਰੂ ਅੰਗਦ ਸਾਹਿਬ ਸਰਵ ਕਲਾ ਸਮਰੱਥ ਸਤਿਗੁਰੂ ਅਤੇ ਨਗਰ ਦੇ ਵਿੱਚ ਲੋਕਾਂ ਨੂੰ ਮਗਰ ਲਾ ਕੇ ਸਤਿਗੁਰਾਂ ਨੂੰ ਨਗਰ ਤੋਂ ਕਢਵਾ ਰਿਹਾ, ਗੁੱਸਾ ਤਾਂ ਸਾਡੇ ਮਨ 'ਚ ਹੀ ਬੜਾ ਆਇਆ ਸੀ, ਪਰ ਸਤਿਗੁਰੂ ਮੈਂ ਤਾਂ ਤੁਹਾਡੇ ਹੁਕਮ ਦਾ ਬੰਦਾ, ਚੁੱਪ ਕਰ ਰਿਹਾ, ਜੋ ਸ੍ਰੀ ਅਮਰਦਾਸ ਜੀ ਨੇ ਕੀਤਾ ਠੀਕ ਕੀਤਾ ਅਤੇ ਆਪ ਕਿਰਪਾ ਕਰੋ। ਉਸ ਵੇਲੇ ਸਨਮੁਖ ਕਰ ਲਿਆ ਸੀ ਗੁਰੂ ਅਮਰਦਾਸ ਜੀ ਨੂੰ, ਫਿਰ ਉਸ ਵੇਲੇ ਸਤਿਗੁਰਾਂ ਨੇ ਬਚਨ ਵੀ ਫਰਮਾਇਆ ਸੀ, ਗੁਰੂ ਅੰਗਦ ਸਾਹਿਬ ਨੇ ਮੰਤਰੀ ਹੋਏ ਅਠੂਏ ਆ ਨਾਗੀ ਲੱਗੇ ਜਾਏ, ਇਹ ਬਚਨ ਉਸ ਵੇਲੇ ਫਰਮਾਏ ਸੀ ਸ੍ਰੀ ਮੁੱਖ ਵਾਕ। ਸੋ ਨਗਰ ਨਿਵਾਸੀ ਸੰਗਤਾਂ ਨੇ ਬੇਨਤੀ ਕੀਤੀ, ਸਤਿਗੁਰੂ ਅਸੀਂ ਭੁੱਲ ਗਏ ਹਾਂ, ਖਿਮਾ ਬਖਸ਼ੋ ਅਤੇ ਆਓ ਨਗਰ ਵਿੱਚ ਚੱਲ ਕੇ ਚਰਨ ਪਾਓ। ਫਿਰ ਸੰਗਤ ਦੀ ਬੇਨਤੀ ਪ੍ਰਵਾਨ ਕਰਕੇ ਫਿਰ ਵਸਾਇਆ, ਫਿਰ ਆਣ ਸਤਿਗੁਰ ਖਡੂਰ, ਫਿਰ ਨਗਰ ਖਡੂਰ ਸਾਹਿਬ ਆ ਕੇ ਵਸਾਇਆ। ਇਸ ਤਰ੍ਹਾਂ ਚਹਿਲ ਪਹਿਲ ਹੋ ਗਈ ਸੀ। ਭਾਈ ਸੱਤਾ ਬਲਵੰਡਾ ਬੇਨਤੀ ਕਰਦੇ ਹਨ,
ਨਿੰਦਾ ਤੇਰੀ ਜੋ ਕਰੇ,
ਜੇ ਗੁਰੂ ਅੰਗਦ ਸਾਹਿਬ ਜਿਹੜੇ ਨਿੰਦਕ ਲੋਕ ਤਪੇ ਵਰਗੇ ਜਿਹੜੇ ਸੀ ਨਾ, ਨਿੰਦਿਆ ਤੁਹਾਡੀ ਕਰਦੇ, ਉਹ ਚੂਰਾ ਚੂਰਾ ਹੋ ਗਿਆ, ਟੁਕੜਾ ਟੁਕੜਾ ਹੋਇਆ, ਲੋਕਾਂ ਨੇ ਬੈਲਾਂ ਦੇ ਮਗਰ ਪਾ ਲਿਆ, ਘਸੀਟੀ ਫਿਰਨ, ਬੁਰੇ ਹਾਲ ਹੋਏ, ਹੱਡ ਪਸਲੀ ਸਾਰੀ ਇੱਕ ਕਰ ਦਿੱਤੇ। ਸੋ ਵੰਜਾ ਚੂਰ 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 ਹੋ ਜਾਂਦਾ ਜਿਹੜਾ ਸੱਚੇ ਪਾਤਸ਼ਾਹ ਤੁਹਾਡੀ ਨਿੰਦਿਆ ਕਰਦਾ ਹੈ।
ਜਿਹੜੇ ਦਿਸੈ ਮਾਤ ਲੋਕ,
ਅਸੀਂ ਜਿਹੜੇ ਗਰੀਬ ਨਵਾਜ ਮਾਤ ਲੋਕ ਦੇ ਜੀ ਆ ਨਾ ਸੰਸਾਰ ਦੇ, ਸਾਡੀ ਤੁਸ਼ ਬੁੱਧੀ ਦੇ ਮਾਲਕ ਹਾਂ। ਸੋ ਨੇੜੇ ਦਿਸੈ, ਅਸੀਂ ਨੇੜੇ ਨੇੜੇ ਹੀ ਵੇਖ ਸਕਦੇ ਹਾਂ, ਜਿੱਥੋਂ ਤੱਕ ਸਾਡੀ ਨਿਗਾਹ ਦੀ ਪਹੁੰਚ ਹੈ ਨਾ, ਸਾਡੀ ਮਹਾਰਾਜ ਜਿੱਥੋਂ ਤੱਕ ਨਿਗਾਹ ਜਾਂਦੀ ਅਸੀਂ ਤਾਂ ਉੱਥੋਂ ਤੱਕ ਹੀ ਵੇਖ ਸਕਦੇ ਹਾਂ ਨਾ। ਸਾਨੂੰ ਤਾਂ ਮਾਤ ਲੋਕ ਦੇ ਜੀਵਾਂ ਨੂੰ ਨੇੜੇ ਦਿਸੈ, ਨੇੜੇ ਹੀ ਸੁੱਝਦਾ, ਨੇੜੇ ਹੀ ਦਿਸਦਾ ਹੈ।
ਸੁੱਜੈ ਦੂਰ,
ਕਿ ਧੰਨ ਗੁਰੂ ਅੰਗਦ ਸਾਹਿਬ ਤੁਹਾਨੂੰ ਤਿੰਨਾਂ ਲੋਕਾਂ ਦੀ ਸੋਝੀ ਹੈ ਅਤੇ ਆਪ ਸਭ ਥਾਵਾਂ 'ਤੇ ਵੇਖਣ ਵਾਲੇ ਹੋ। ਕੀ ਹੋ ਰਿਹਾ ਸੰਸਾਰ 'ਚ, ਕੀ ਹੋਣ ਵਾਲਾ ਭੂਤ ਕਾਲ, ਵਰਤਮਾਨ, ਸੋ ਭਵਿੱਖ ਕਾਲ, ਆਪ ਤਿੰਨ ਕਾਲਾਂ ਦੇ ਜਾਣੂ ਹੋ। ਅਸੀਂ ਤਾਂ ਮਾਤ ਲੋਕ ਦੇ ਜੀਵ ਹੈ, ਸਾਨੂੰ ਤਾਂ ਨੇੜੇ ਜਿੱਥੋਂ ਤੱਕ ਦ੍ਰਿਸ਼ਟੀ ਹੈ ਉੱਥੋਂ ਤੱਕ ਹੀ ਸੁੱਝਦਾ ਹੈ ਨਾ, ਦਿਸਦਾ ਹੈ, ਪਰ ਤੁਰ ਸੁੱਝਿਆ ਦੂਰ ਹੈ। ਤੁਹਾਨੂੰ ਮਹਾਰਾਜ ਤਿੰਨਾਂ ਲੋਕਾਂ ਤੱਕ ਸੁੱਝਦਾ ਹੈ, ਸਭ ਕੋਈ ਜਾਣੀ ਜਾਣ ਹੋ ਗਰੀਬ ਨਵਾਜ।
ਫੇਰ ਵਸਾਇਆ ਫੇਰ ਆਣ,
ਫੇਰ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਆ ਕਰਕੇ ਖਾਲਸਾ ਜੀ ਕੇ ਵਸਾਉਣਾ ਕੀਤਾ ਸੀ। ਫੇਰੂ ਮੱਲ ਜੀ ਦੇ ਸਾਹਿਬਜ਼ਾਦੇ ਗੁਰੂ ਅੰਗਦ ਸਾਹਿਬ
ਗੋਰੇ ਖਡੂਰ,
ਸਤਿਗੁਰ ਖਡੂਰ, ਸਤਿਗੁਰਾਂ ਨੇ ਖਡੂਰ ਨਗਰ ਵਸਾਇਆ ਸੀ। ਖਡੂਰ ਸਾਹਿਬ ਹੈ ਕਾਰ ਸੇਵਾ ਵਾਲੇ ਮਹਾਂਪੁਰਖ, ਉੱਥੋਂ ਖਾਲਸਾ ਜੀ ਸਾਰੇ ਇਹ ਚੱਲੇ ਨੇ। ਖਡੂਰ ਸਾਹਿਬ ਤੋਂ ਕਾਰ ਸੇਵਾ ਉੱਥੋਂ ਆਰੰਭ ਹੋਈ ਹੈ। ਸੋ ਐਸੇ ਇਹ ਨਗਰ ਭਾਗਾਂ ਵਾਲਾ ਜਿੱਥੇ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਚੋ ਜੀ ਪ੍ਰੀਤਮ ਹੈ ਔਰ ਬੇਅੰਤ ਸਤਿਗੁਰਾਂ ਨੇ ਉੱਥੇ ਚਰਨ ਪਾਏ, ਐਸੀ ਪਵਿੱਤਰ ਧਰਤੀ ਹੈ। ਮਹਾਂਪੁਰਖ ਕਾਰ ਸੇਵਾ ਵਾਲੇ ਕਿਹਾ ਸਕਦੇ ਸੀ ਖਡੂਰ ਸਾਹਿਬ ਹਜ਼ੂਰ ਸਾਹਿਬ ਇੱਕ ਹੀ ਹੈ, ਐਡਾ ਪਵਿੱਤਰ ਨਗਰ ਹੈ ਭਾਗਾਂ ਵਾਲਾ। ਸੋ ਹਜ਼ੂਰ ਸੱਚੇ ਪਾਤਸ਼ਾਹ ਜੀ ਦੇ ਬਚਨ ਹੈ, ਫੇਰ ਵਸਾਇਆ ਫੇਰ ਆਣ, ਫਿਰ ਵਸਾਉਣਾ ਕੀਤਾ ਸੀ। ਫੇਰੂ ਮੱਲ ਜੀ ਦੇ ਪੁੱਤਰ ਸਤਿਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਸਤਿਗੁਰੂ ਜੀ ਨੇ ਖਡੂਰ ਨਗਰ ਆ ਕੇ ਵਸਾਇਆ ਸੀ। ਜਦੋਂ ਖੈਰਿਆਂ ਦੇ ਕਹਿਣ ਤੋਂ ਆ ਗਏ ਸਨ, ਫਿਰ ਬੇਨਤੀ ਕਰਨ ਤੋਂ ਵਾਪਸ ਗਏ। ਸੋ ਨਗਰ ਇਸ ਤਰੀਕੇ ਨਾਲ ਵਸਾਉਣਾ ਕੀਤਾ ਸੀ। 1561 ਨੂੰ ਮੱਤੇ ਦੀ ਸਰਾਂ, ਜਿਹਨੂੰ ਨਾਂਗੇ ਦੀ ਸਰਾਂ ਕਹਿੰਦੇ ਨੇ, ਉੱਥੇ ਹਜ਼ੂਰ ਦਾ ਅਵਤਾਰ ਹੋਇਆ ਸੀ। ਸੋ ਬੇਅੰਤ ਹਜ਼ੂਰ ਸੱਚੇ ਪਾਤਸ਼ਾਹ ਨੇ ਰਹਿਮਤਾਂ ਬਖਸ਼ਾਂ ਕੀਤੀਆਂ, ਐਸੇ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਚੋ ਜੀ ਪ੍ਰੀਤਮ ਹਨ।
ਸੋ ਟਿੱਕਾ ਸੋ ਬਹਿਣਾ,
ਹੁਣ ਅੱਗੇ ਖਾਲਸਾ ਜੀ 6ਵੀਂ ਪੌੜੀ ਵਿੱਚ ਭਾਈ ਸੱਤਾ, ਭਾਈ ਬਲਵੰਡ ਜੀ ਸਤਿਗੁਰੂ ਅਮਰਦਾਸ ਮਹਾਰਾਜ ਦੀ ਉਸਤਤ ਵਡਿਆਈ ਦੀ ਬੇਨਤੀ ਦੇ ਸ਼ਬਦ ਕਹਿਣ ਲੱਗੇ ਹਨ। ਸੋ ਟਿੱਕਾ ਸੋ ਬਹਿਣਾ, ਉਹ ਟਿੱਕਾ ਜਿਹੜਾ ਗੁਰੂ ਨਾਨਕ ਸਾਹਿਬ ਨੇ ਗੁਰਤਾ ਗਾਦੀ ਦਾ ਬਾਬੇ ਲਹਿਣੇ ਗੁਰੂ ਅੰਗਦ ਸਾਹਿਬ ਜੀ ਨੂੰ ਬਖਸ਼ਿਆ ਸੀ, ਉਹੀ ਟਿੱਕਾ ਗੁਰੂ ਅੰਗਦ ਸਾਹਿਬ ਜੀ ਨੇ ਗੁਰੂ ਅਮਰਦਾਸ ਮਹਾਰਾਜ ਦੇ ਮੱਥੇ 'ਤੇ ਲਾਇਆ। ਸੋ ਬਹਿਣਾ, ਉਹੀ ਗੁਰਤਾਗਰ ਦਾ ਬਹਿਣ ਵਾਲਾ ਜਿਹੜਾ ਸਿੰਘਾਸਨ ਸੀ ਨਾ ਗੁਰੂ ਨਾਨਕ ਸਾਹਿਬ ਜੀ ਨੇ ਬਾਬੇ ਲਹਿਣੇ ਗੁਰੂ ਅੰਗਦ ਸਾਹਿਬ ਜੀ ਨੂੰ ਬਖਸ਼ਿਆ ਸੀ, ਉਹੀ ਗੁਰੂ ਅੰਗਦ ਸਾਹਿਬ ਜੀ ਨੇ ਸਿੰਘਾਸਨ ਗੁਰਤਾ ਵਾਲਾ ਗੁਰੂ ਅਮਰਦਾਸ ਮਹਾਰਾਜ ਨੂੰ ਬੈਠਣ ਵਾਸਤੇ ਸਿੰਘਾਸਨ ਬਹਿਣਾ ਬੈਠਣ ਵਾਲਾ ਸਿੰਘਾਸਨ ਬਖਸ਼ਣਾ ਕੀਤਾ ਹੈ।
ਸੋਈ ਦੀਵਾਨ,
ਉਹੀ ਜਿਹੜੀ ਗੁਰਸਿੱਖਾਂ ਦੀ ਭਾਈ ਬੁੱਢਾ ਜੀ ਆਦਿਕ ਗੁਰਸਿੱਖ ਜਿਹੜੇ ਸੀ ਉਹਨਾਂ ਦੀ ਦੀਵਾਨ ਸਭਾ ਜਿਹੜੀ ਸਤਸੰਗਤ ਹੈ, ਉਹੀ ਗੁਰੂ ਕੀ ਸੰਗਤ, ਉਹੀ ਬਹਿਣ ਵਾਲਾ ਸਿੰਘਾਸਨ ਅਤੇ ਉਹੀ ਗੁਰਿਆਈ ਦਾ ਤਿਲਕ ਜਿਹੜਾ ਲਾਇਆ ਸੀ, ਚੰਦਨ ਅਤੇ ਕੇਸਰ ਘਸਾ ਕਰਕੇ ਮੱਥੇ 'ਚ ਲਾਇਆ ਸੀ ਗੁਰੂ ਨਾਨਕ ਸਾਹਿਬ ਨੇ ਗੁਰੂ ਅੰਗਦ ਸਾਹਿਬ ਦੇ, ਉਹੀ ਟਿੱਕਾ ਗੁਰੂ ਅਮਰਦਾਸ ਮਹਾਰਾਜ ਤੁਹਾਨੂੰ ਪ੍ਰਾਪਤ ਹੋਇਆ, ਉਹੀ ਬੈਠਣ ਵਾਲਾ ਸਿੰਘਾਸਨ ਹੈ। ਸੋਈ ਦੀਵਾਨ, ਉਹੀ ਦੀਵਾਨ ਸਭਾ, ਭਾਈ ਬੁੱਢਾ ਜੀ ਵਰਗੇ ਗੁਰਸਿੱਖਾਂ ਦੀ ਸੰਗਤ, ਦੀਵਾਨ ਨਾਮ ਆਸਰੇ ਦਾ ਵੀ ਹੁੰਦਾ ਹੈ, ਉਹੀ ਗੁਰੂ ਸਰੂਪ ਹੋ ਕਰਕੇ ਸੰਗਤ ਨੂੰ ਆਸਰਾ ਦੇਣ ਵਾਲੇ ਹੋ। ਗੁਰਮਤ ਦੇ ਅਨੁਸਾਰ ਇਹ ਗੁਰੂ ਅਮਰਦਾਸ ਜੀ ਮਹਾਰਾਜ ਪਿਓ ਦਾਦੇ ਜੇ ਵਿਹਾ, ਗੁਰਮਤ ਦੇ ਮੁਤਾਬਕ ਜਿਹੋ ਜਿਹੇ ਇਸੇ ਤਰ੍ਹਾਂ ਦਾਦੇ ਨੇ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ, ਅਤੇ ਪਿਤਾ ਨੇ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਤੁਹਾਡੇ ਪਿਓ ਦਾਦੇ, ਪਿਤਾ ਅਤੇ ਦਾਦੇ ਗੁਰੂ ਨਾਨਕ ਸਾਹਿਬ ਜੀ, ਪਿਤਾ ਗੁਰੂ ਅੰਗਦ ਸਾਹਿਬ ਜੀ ਜੇ ਵਿਹਾ ਜਿਹੋ ਜਿਹੇ ਸਨ,
ਪੋਤਾ ਪਰਵਾਨ,
ਹੇ ਗੁਰੂ ਅਮਰਦਾਸ ਆਪ ਪੋਤਰੇ ਪ੍ਰਵਾਨਨੀਕ ਹੋਏ ਹੋ ਗੁਰਮਤ ਦੇ ਅਨੁਸਾਰ। ਸੋ ਆਪ ਪੋਤਾ ਪ੍ਰਵਾਨ, ਪੋਤਰੇ ਪ੍ਰਵਾਨ ਚੜ੍ਹੇ ਹੋ ਸੱਚੇ
ਪਾਤਸ਼ਾਹ,
ਜਿਸ ਪਰਮੇਸ਼ਰ ਵਾਹਿਗੁਰੂ ਨੇ ਬਾਸ਼ਕ ਨਾਥ ਦਾ ਨੇਤਰਾ ਘੱਤ ਕੇ ਪਾ ਕਰਕੇ
ਨਹੀਂ ਤਾਣ
ਔਰ ਆਪਣੇ ਬਲ ਰੂਪੀ ਨਹੀਂ ਬਣਾਉਣਾ ਕੀਤੀ, ਜਿਹੜੀ ਕੁੜ ਨੂੰ ਇਹ ਕੁੜ ਹੁੰਦਾ ਨਾ ਖਾਲਸਾ ਜੀ, ਉਹ ਚਾਟੀ ਡਿੱਗ ਨਾ ਪਵੇ, ਉਹ ਕੁੜ ਜਿਹਾ ਬੱਧਾ ਹੁੰਦਾ ਜਿਹਦੇ ਨਾਲ ਉਹ ਨਹੀਂ ਹੁੰਦੀ ਹੈ ਰੱਸੀ ਨਾਲ, ਪ੍ਰੇਮ ਰੂਪੀ ਰੱਸੀ ਨਾਲ ਬਲ ਰੂਪੀ, ਇਸ ਤਰ੍ਹਾਂ ਬਲ ਰੂਪੀ ਇਹ ਨਹੀਂ ਸੱਚੇ ਪਾਤਸ਼ਾਹ ਤੁਸੀਂ ਬਣਾਉਣਾ ਕੀਤੀ ਹੈ।
ਜਿਨ ਸਮੁੰਦ ਵਿਰੋਲਿਆ,
ਜਿਨ ਮਹਾਰਾਜ ਉਹੀ ਸਰੂਪ ਜਿਸ ਨੇ ਸਮੁੰਦ ਵਿਰੋਲਿਆ, ਸਮੁੰਦਰ ਨੂੰ ਰਿੜਕਣਾ ਕੀਤਾ ਸੀ,
ਘਰ ਮੇਰ ਮਧਾਨ,
ਔਰ ਇਸੇ ਤਰ੍ਹਾਂ ਸੁਮੇਰ ਪਰਬਤ ਦਾ ਮਧਾਣਾ ਬਣਾਉਣਾ ਕੀਤਾ ਸੀ, ਦੋ ਵਾਰ ਰਿੜਕਿਆ, ਇੱਕ ਵਾਰ ਬੰਧਿਆਚਲ ਦਾ ਮਧਾਣਾ ਬਣਾਇਆ ਸੀ, ਦੂਜੀ ਵਾਰ ਸੁਮੇਰ ਪਰਬਤ ਦਾ ਮਧਾਣਾ ਬਣਾਇਆ ਸੀ, ਕਰ ਮੇਰ ਮਧਾਨ, ਜਿਹੜਾ ਸੁਮੇਰ ਪਰਬਤ ਹੈ ਨਾ ਇਹਦੀ ਮਧਾਣੀ ਬਣਾਉਣਾ ਕੀਤੀ ਸੀ ਅਥਵਾ ਨਿਸ਼ਚਾ ਰੂਪੀ ਮਧਾਣੀ ਬਣਾਉਣਾ ਕੀਤੀ
ਹੈ ਰਤਨ ਨਿਕਾਲਿਆ
ਉਸ ਰਿੜਕੇ ਹੋਏ ਸਮੁੰਦਰ ਚੋਂ ਮਹਾਰਾਜ ਜਿਹੜੇ 14 ਰਤਨ ਨਿਕਲੇ ਸੀ ਕੱਢੇ ਸਨ ਚੌਦਾਂ ਰਤਨ ਨਿਕਾਲਿਆ ਨੇ 14 ਰਤਨ ਉਹ ਚੋਂ ਕੱਢੇ ਸੀ ਸਮੁੰਦਰ ਨੂੰ ਰਿੜਕੇ ਜਿਹਦੇ ਵਿੱਚੋਂ ਖਾਲਸਾ ਜੀ ਇੱਕ ਤਾਂ ਲਛਮੀ ਨਿਕਲੀ ਸੀ ਦੂਸਰੀ ਕੌਸਤਕ ਮਨੀ ਨਿਕਲੀ ਸੀ ਤੀਸਰੀ ਆਰੰਭਾਂ ਨਿਕਲੀ ਸੀ ਅਪਛਰਾਂ ਚੌਥੀ ਸ਼ਰਾਬ ਨਿਕਲੀ ਸੀ ਅਤੇ ਇਸੇ ਤਰ੍ਹਾਂ ਫਿਰ ਪੰਜਵਾਂ ਖਾਲਸਾ ਜੀ ਤਨਖ ਨਿਕਲਿਆ ਸੀ ਅਤੇ ਛੇਵਾਂ ਤਨੰਤਰ ਵੈਦ ਨਿਕਲਿਆ ਸੀ ਸੱਤਵਾਂ ਸੱਤਾਂ ਮੂੰਹਾਂ ਵਾਲਾ ਇੱਕ ਘੋੜਾ ਨਿਕਲਿਆ ਸੀ ਅੱਠਵੀਂ ਖਾਲਸਾ ਜੀ ਉਹਦੇ 'ਚੋਂ ਯੈਰ ਨਿਕਲੇ ਸੀ ਅਤੇ ਨਾਵੀਂ ਕਾਮ ਤਿੰਨ ਗਊ ਨਿਕਲੀ ਸੀ ਅਤੇ ਦਸਵਾਂ ਉਹ 'ਚੋਂ ਖਾਲਸਾ ਜੀ ਦੂਜ ਦਾ ਚੰਦ ਨਿਕਲਿਆ ਸੀ ਅਤੇ ਗਿਆਰਵਾਂ ਕਲਪਤਰ ਬਿਰਸ਼ ਨਿਕਲਿਆ ਸੀ ਬਾਰਵਾਂ ਸੰਖ ਨਿਕਲਿਆ ਸੀ ਤੇਰਵਾਂ ਅੰਮ੍ਰਿਤ ਨਿਕਲਿਆ ਸੀ ਚੌਦਵਾਂ ਐਰਾਪਤ ਹਾਥੀ ਨਿਕਲਿਆ ਸੀ ਇਉਂ 14 ਰਤਨ ਉਹਦੇ 'ਚ ਕੱਢੇ ਸੀ ਸ਼੍ਰੀ ਮਨ ਰੰਭਾ ਬਾਰਨੀ ਤਨਖ ਧਨੰਤਰ ਬਾਜ ਵਿਖ ਧੇਨ ਸਸ ਕਲਪਤਰ ਸੰਖੀ ਅਮੀ ਗਜਰਾਜ ਜਿਹੜਾ ਮਹਾਰਾਜ ਸਮੁੰਦਰ ਉਹ ਰਿੜਕਿਆ ਸੀ ਨਾ ਆਪ ਉਹੀ ਸਰੂਪ ਹੋ ਭਗਵਾਨ ਪਰਮੇਸ਼ੁਰ ਦਾ ਨਿਰੰਕਾਰ ਦਾ ਸਰੂਪ ਹੋ 14 ਰਤਨ ਨਿਕਾਲਿਆ ਨੇ ਇਹ 14 ਰਤਨ ਕੱਢ ਕਰਕੇ ਔਰ ਚਾਨਣ ਪ੍ਰਕਾਸ਼ਮਾਨ ਕਰਤੇ ਪ੍ਰਗਟ ਕਰ ਦਿੱਤੇ ਸੀ ਸੰਸਾਰ ਦੇ ਸਾਹਮਣੇ ਉਹ ਚਾਨਣ ਕਰ ਦਿੱਤੇ ਸੀ 14 ਰਤਨ
ਕੀਤੋ ਸਹਿਜਦਾ
ਹੇ ਸੱਚੇ ਪਾਤਸ਼ਾਹ ਗੁਰੂ ਅਮਰਦਾਸ ਜੀ ਤੁਸੀਂ ਸਹਿਜ ਅਵਸਥਾ ਜਿਹੜੀ ਗਿਆਨ ਅਵਸਥਾ ਹੈ ਨਾ ਤੁਹਾਨੂੰ ਪ੍ਰਾਪਤ ਹੋਈ ਸ਼ਾਂਤੀ ਸੈਰ ਧੀਰਜ ਸੁਭਾਅ ਵਾਲੇ ਹੋ ਇਹ ਸੱਚੇ ਪਾਤਸ਼ਾਹ ਤੁਸੀਂ ਸਹਿਜ ਅਵਸਥਾ ਗਿਆਨ ਦਾ ਇਹ ਘੋੜਾ ਮਹਾਰਾਜ ਤੁਸੀਂ ਜਿੱਥੇ ਸਵਾਰੀ ਕਰਦੇ ਘੋੜੇ ਤੇ ਚੜੇ ਹੋਏ ਹੋ
ਤੇ
ਜਿਹੜਾ ਜਾਤਸਾ ਤੋਂ ਪ੍ਰਪੱਕ ਰਹਿਣਾ ਨਾ ਇਹ ਪਾਖੜਾ ਪਾਇਆ ਹੋਇਆ ਕਾਠੀ ਪਾਈ ਹੋਈ ਹੈ ਜਿਹੜਾ ਜਾਤ ਵਿੱਚ ਤਿਆਰ ਪ੍ਰਤਿਆਰ ਰਹਿਣਾ ਹੈ ਇਹ ਸਤਿਗੁਰੂ ਅਮਰਦਾਸ ਤੁਸੀਂ ਘੋੜੇ ਪਾਖੜਾ ਪਾਇਆ ਹੋਇਆ ਕਾਠੀ ਸਜਾਉਣਾ ਕੀਤੀ ਹੈ
ਤਨਖ ਚੜਾਇਓ ਸੱਤ ਦਾ
ਤੇ ਜਿਹੜਾ ਸੱਚ ਦਾ ਬੋਲਬਾਲਾ ਸੱਚ ਬੋਲਣਾ ਸੱਚ ਨਾਲ ਜੁੜਨਾ ਸੱਚ ਦਾ ਉਪਦੇਸ਼ ਦੇਣਾ ਹੈ ਸਤ ਪ੍ਰਤੱਗੀ ਜੀਵਨ ਬਣਨ ਦੇ ਪ੍ਰੇਰਨਾ ਦੇਣੀ ਹੈ ਗੁਰਸਿੱਖਾਂ ਨੂੰ ਇਹ ਮਹਾਰਾਜ ਤੁਸੀਂ ਤਨਖ ਚੜਾਉਣਾ ਕੀਤਾ ਹੈ
ਜਸ ਹੰਦਾ ਬਾਣ
ਤੇ ਜਿਹੜਾ ਮਹਾਰਾਜ ਇਹ ਜਸ ਜਿਹੜਾ ਹੰਦਾ ਦਾ ਜਿਹੜਾ ਜਸ ਹੈ ਨਾ ਪਰਮੇਸ਼ੁਰ ਦਾ ਭਾਵ ਭਗਤੀ ਕਰਨ ਵਾਲਿਆਂ ਦਾ ਗੁਰੂ ਨਾਨਕ ਸਾਹਿਬ ਦੀ ਗੁਰਤਾ ਗਰਦ ਦਾ ਜਿਹੜਾ ਜਸ ਹੈ ਹੰਦਾ ਦਾ ਇਹ ਬਾਣ ਤੀਰ ਹਨ ਸੱਚੇ ਪਾਤਸ਼ਾਹ ਜਿਹੜੇ ਤੁਸੀਂ ਚਲਾ ਰਹੇ ਹੋ ਜਸ ਰੂਪੀ ਤੀਰ ਛੱਡ ਰਹੇ ਹੋ
ਕਾਲ ਵਿੱਚ ਤੂੰ ਅੰਧਾਰ ਸਾ
ਸੱਚੇ ਪਾਤਸ਼ਾਹ ਕੋਹੋਰ ਕਾਲ ਯੁਗ ਵਿੱਚ ਤੂੰ ਅੰਧਾਰ ਹਨੇਰਾ ਹੀ ਹਨੇਰਾ ਸਾਰੇ ਬਨੇ ਛਾਇਆ ਹੋਇਆ ਸੀ
ਚੜਿਆ ਰਹਿ ਭਾਣ
ਉਦੋਂ ਸੱਚੇ ਪਾਤਸ਼ਾਹ ਤੁਸੀਂ ਭਗਤੀ ਸਹਿਤ ਗਿਆਨ ਦੇ ਸਹਿਤ ਕਿਰਨਾ ਇਹ ਖਾਲਸਾ ਜੀ ਲੈ ਕਰਕੇ ਰਹਿ ਨਾਮ ਕਿਰਨਾ ਦਾ ਹੁੰਦਾ ਹੈ ਭਾਣ ਨਾਮ ਸੂਰਜ ਦਾ ਹੁੰਦਾ ਹੈ ਸੂਰਜ ਰੂਪ ਹੋ ਕਰਕੇ ਗਿਆਨ ਭਗਤੀ ਗਿਆਨ ਸਾਹਿਬ ਦੀਆਂ ਕਿਰਨਾਂ ਸਮੇਤ ਆਪ ਸੱਚੇ ਪਾਤਸ਼ਾਹ ਉਦੋਂ ਚੜ੍ਹਿਓ ਪ੍ਰਕਾਸ਼ਮਾਨ ਹੋਏ ਹੋ ਜਦੋਂ ਕਲ ਵਿੱਚ ਤੂੰ ਅੰਧਾਰ ਸਾ ਧੂੰਆਂ ਧਾਰ ਹਨੇਰਾ ਹੀ ਹਨੇਰਾ ਜਦੋਂ ਕਲ ਯੁਗ ਵਿੱਚ ਛਾਇਆ ਹੋਇਆ ਸੀ ਉਦੋਂ ਮਹਾਰਾਜ ਤੁਸੀਂ ਚੜ੍ਹਿਆ ਰਹਿ ਭਾਣ ਚੜ੍ਹਿਓ ਪ੍ਰਕਾਸ਼ਮਾਨ ਹੋਇਓ ਭਗਤੀ ਸਹਿਤ ਗਿਆਨ ਦੀਆਂ ਕਿਰਨਾਂ ਸਣੇ ਆਪ ਭਾਣ ਸੂਰਜ ਰੂਪ ਹੋ ਕਰਕੇ ਪ੍ਰਕਾਸ਼ਮਾਨ ਹੋਏ ਹੋ ਹੇ ਗੁਰੂ ਅਮਰਦਾਸ ਮਹਾਰਾਜ
ਸਤਹੋ ਖੇਤ ਜਮਾਇਓ
ਉਸ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦਾ ਆਪ ਸਰੂਪ ਹੋ ਜਿਸ ਗੁਰੂ ਨਾਨਕ ਸਾਹਿਬ ਜੀ ਨੇ ਸਤਹੋ ਖੇਤ ਜਮਾਇਓ ਆਪਣੀ ਸੱਤਿਆ ਨਾਲ ਆਪਣੀ ਸ਼ਕਤੀ ਨਾਲ ਗੁਰੂ ਨਾਨਕ ਸਾਹਿਬ ਨੇ ਜ਼ਿਮੀਂਦਾਰ ਦਾ ਖੇਤ ਜਿਹੜਾ ਸੀ ਉਹ ਜਮਾ ਦੇ ਸਹਿਤ ਕੀਤਾ ਸੀ ਸਤਿਗੁਰੂ ਜੀ ਮੱਝਾਂ ਚਾਰ ਰਹੇ ਸੀ ਮੱਝਾਂ ਚਾਰ ਚਾਰ ਕੇ ਰੱਜ ਕੇ ਪਹਿਲੀ ਦੇ ਕਣਕ ਦਾ ਖੇਤ ਸੀ ਜ਼ਿਮੀਂਦਾਰ ਦਾ ਉਹਦੇ ਵਿੱਚੋਂ ਕਣਕ ਖਾ ਕੇ ਰੱਜ ਕੇ ਵਿੱਚੇ ਹੀ ਬੈਠ ਗਏ ਪਸ਼ੂ ਸਤਿਗੁਰੂ ਚਾਦਰਾ ਤਾਣਿਆ ਹੋਏ ਆ ਅਤੇ ਆਪ ਲੇਟੇ ਹੋਏ ਦਰਖਤ ਦੇ ਥੱਲੇ ਇੰਨੇ ਚਿਰ ਨੂੰ ਉਹ ਜ਼ਿਮੀਂਦਾਰ ਆ ਗਿਆ ਖੇਤੀ ਵਾਲਾ ਉਹਨੇ ਵੇਖਿਆ ਵਿੱਚ ਪਸ਼ੂ ਖਾ ਪੀ ਕੇ ਪੱਠੇ ਖਾ ਕੇ ਕਣਕ ਸਾਰੀ ਉਜਾੜ ਕੇ ਵਿੱਚੇ ਹੀ ਬੈਠੇ ਹੋਏ ਨੇ ਸੋ ਆ ਕੇ ਜਦੋਂ ਉਹਨੇ ਆਵਾਜ਼ ਮਾਰੀ ਹਜ਼ੂਰ ਸਤਿ ਕਰਤਾਰ ਧੰਨ ਕਰਤਾਰ ਕਹਿ ਕੇ ਉੱਠ ਬੈਠੇ ਪਸ਼ੂ ਕੱਢਣ ਲੱਗ ਪਏ ਕਹਿੰਦਾ ਹੁਣ ਨਹੀਂ ਮੈਂ ਤੁਹਾਨੂੰ ਪਸ਼ੂ ਕੱਢਣ ਦਿੰਦਾ ਮੈਂ ਹੁਣ ਰਾਏ ਬਲਾਰ ਦੇ ਪਾਸ ਜਾ ਕੇ ਤੁਹਾਡੀ ਸ਼ਿਕਾਇਤ ਕਰਾਂਗਾ ਅਤੇ ਮਾਮਲਾ ਪੂਰਾ ਭਰ ਲੈਣਾ ਸਤਿਗੁਰੂ ਕਹਿਣਗੇ ਸ਼ਿਕਾਇਤ ਕਰਨ ਦੀ ਲੋੜ ਕੋਈ ਨਹੀਂ ਪਰ ਰਬਦ ਤੇਰੀ ਮਿਲ ਜਾਵੇਗੀ ਪਰ ਨਹੀਂ ਖਲੋਤਾ ਕਹਿਣ ਲੱਗਾ ਮੈਂ ਜ਼ਰੂਰ ਜਾ ਕੇ ਦੱਸਾਂਗਾ ਆ ਕੇ ਰਾਏ ਬਲਾਰ ਨੂੰ ਸ਼ਿਕਾਇਤ ਕੀਤੀ ਉਹਨਾਂ ਨੇ ਬਾਬੇ ਕਲਿਆਣ ਚੰਦ ਸਾਹਿਬ ਜੀ ਨੂੰ ਸੱਦ ਲਿਆ ਸੋ ਸਮੇਂ ਗੁਰੂ ਨਾਨਕ ਸਾਹਿਬ ਵੀ ਨਾਲ ਹੀ ਚੌਜੀ ਪ੍ਰੀਤਮ ਗਏ। ਰਾਏ ਨੇ ਆਖਿਆ ਸਾਰਾ ਖੇਤ ਇਹਨਾਂ ਨੇ ਉਜਾੜ ਦਿੱਤਾ, ਪਸ਼ੂ ਵਿੱਚ ਬਿਠਾਏ ਹੋਏ, ਜ਼ਿਮੀਂਦਾਰ ਵਿਚਾਰਾ ਰੋ ਕੁਰਲਾ ਰਿਹਾ ਹੈ, ਇਹ ਚੰਗਾ ਨਹੀਂ ਕੀਤਾ, ਸੋ ਇਹ ਤੁਹਾਨੂੰ ਹਰਜ਼ਾਨਾ ਭਰਨਾ ਪਵੇਗਾ। ਸੋ ਜਦੋਂ ਰਾਏ ਬੁਲਾਰ ਨੇ ਹਰਜ਼ਾਨਾ ਭਰਨ ਦੀ ਗੱਲ ਕਹੀ, ਸਤਿਗੁਰੂ ਕਹਿਣਗੇ ਕਾਹਦਾ ਹਰਜ਼ਾਨਾ ਰਾਏ ਜੀ, ਚੱਲ ਕੇ ਤੁਸੀਂ ਕੋਈ ਬੰਦੇ ਭੇਜ ਕੇ ਖੇਤ ਵੇਖੋ ਕਿਹੜਾ ਸਾਡਾ ਖੇਤ ਉਜੜਿਆ ਹੋਇਆ ਹੈ। ਕਹਿਣਗੇ ਠੀਕ ਹੈ। ਦੋ ਕਰਮਚਾਰੀ ਨਾਲ ਭੇਜੇ, ਜ਼ਿਮੀਂਦਾਰ ਗਿਆ, ਹਜ਼ੂਰ ਗਏ, ਖੇਤ ਤਾਂ ਉਦੋਂ ਵੀ ਹਰੀਆ ਕਰ ਦਿੱਤਾ ਸੀ ਜਦੋਂ ਜ਼ਿਮੀਂਦਾਰ ਨੂੰ ਆਖਿਆ ਸੀ ਵੀ ਤੇਰੀ ਪਰਤ ਤੈਨੂੰ ਮਿਲ ਜਾਵੇਗੀ, ਨਾ ਸ਼ਿਕਾਇਤ ਕਰੀ, ਪਰ ਉਹ ਜ਼ਿਮੀਂਦਾਰ ਨਾ ਟਲਿਆ। ਜਦੋਂ ਜਾ ਕੇ ਖਾਲਸਾ ਜੀ ਉਹ ਕਣਕ ਦੇ ਖੇਤ ਦੇ ਲਾਗੇ ਜਾ ਕੇ ਵੇਖਿਆ, ਕੋਈ ਪਸ਼ੂਆਂ ਦੇ ਪੈਰਾਂ ਦੇ ਨਿਸ਼ਾਨ ਨਹੀਂ, ਕੋਈ ਵਿੱਚ ਉਜਾੜੇ ਦਾ ਨਿਸ਼ਾਨ ਨਹੀਂ, ਖੇਤੀ ਲਹਿ ਲੜਾਉਂਦੀ ਹਰੀ ਭਰੀ ਜਿਉਂਦੀ ਤਿਉਂ ਹੀ ਖਲੋਤੀ ਹੈ। ਉਹ ਜ਼ਿਮੀਂਦਾਰ ਬੜਾ ਸ਼ਰਮਸਾਰ ਹੋਇਆ। ਛਪਾਈ ਕਰਮਚਾਰੀਆਂ ਨੇ ਵੀ ਵੇਖਿਆ, ਆ ਕੇ ਦੱਸਿਆ, ਰਾਏ ਜੀ ਐਵੇਂ ਜੱਟ ਪਾਗਲ ਹੋਇਆ, ਨਜਾਇਜ਼ ਧੂਮਤਾ ਲਾਉਂਦਾ, ਕੋਈ ਖੇਤੀ ਉਜੜੀ ਹੋਈ ਨਹੀਂ। ਜਿਸ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਸੱਤਾ ਉਹ ਖੇਤ ਜਮਾਇਓ, ਆਪਣੀ ਸੱਤਿਆ ਨਾਲ ਖਾਲਸਾ ਜੀ ਉਹ ਖੇਤ ਜਿਹੜਾ ਸੀ ਨਾ ਜ਼ਿਮੀਂਦਾਰ ਦਾ, ਜਮਾ ਦੇ ਸਹਿਤ ਖੇਤੀ ਹਰੀ ਭਰੀ ਕੀਤੀ। ਗੁਰਦੁਆਰਾ ਕਿਆਰਾ ਸਾਹਿਬ ਬਣਿਆ ਹੋਇਆ ਹੈ। ਸੋ ਐਸਾ ਖਾਲਸਾ ਜੀ ਗੁਰੂ ਕਾ ਪਵਿੱਤਰ ਅਸਥਾਨ ਹੈ। ਇੱਕ ਲੜਕੀ ਸੀ ਅੰਗਰੇਜ਼ਾਂ ਦੇ ਰਾਜ ਵੇਲੇ, ਉਹਨੂੰ ਜਲੋਦਰ ਦੀ ਬਿਮਾਰੀ ਹੋ ਗਈ, ਬੜੇ ਇਲਾਜ ਕਰਵਾਏ, ਠੀਕ ਨਹੀਂ ਸੀ ਹੋ ਰਹੀ। ਉਹਨੇ ਆਪਣੇ ਲੜਕੀ ਨੇ ਪਿਤਾ ਨੂੰ ਆਖਿਆ, ਪਿਤਾ ਜੀ ਵੀ ਤੁਸੀਂ ਮੈਨੂੰ, ਮੈਂ ਜਿੰਨਾ ਕੁ ਮੇਰੇ ਵਿਆਹ 'ਤੇ ਖਰਚ ਕਰਨਾ, ਤੁਸੀਂ ਮੈਨੂੰ ਥੋੜ੍ਹੇ ਬਹੁਤੇ ਪੈਸੇ ਦੇ ਦਿਓ, ਮੈਂ ਪੁੰਨ ਦਾਨ ਕਰ ਲਵਾਂ। ਠੀਕ ਤਾਂ ਹੋ ਨਹੀਂ ਰਹੀ, ਕੋਈ ਪੁੰਨ ਦਾਨ ਕਰ ਲਵਾਂ, ਮੈਨੂੰ ਪੈਸੇ ਕੋਈ ਦੇ ਦਿਓ। ਉਸ ਲੜਕੀ ਦੇ ਪਿਤਾ ਨੇ 2000 ਰੁਪਈਆ ਉਹਨਾਂ ਨੂੰ ਦਿੱਤਾ ਹੈ। ਲਾਹੌਰ ਇਲਾਜ ਕਰਵਾ ਰਹੀ ਸੀ ਲੜਕੀ। ਸੋ ਇਸੇ ਤਰ੍ਹਾਂ ਗਿਆਨੀ ਚੰਦਨ ਸਿੰਘ ਜੀ ਹੁੰਦੇ ਸੀ, ਉਹਨਾਂ ਰੱਬ ਜੀ ਕਿਹਾ ਕਰਦੇ ਸੀ, ਮਾਣੂ ਕਹਿੰਦੇ ਸੀ। ਸੋ ਉਹ ਖਾਲਸਾ ਜੀ ਜਦੋਂ ਲੜਕੀ ਨੇ ਉਹਨਾਂ ਨੂੰ ਬੇਨਤੀ ਕਰਕੇ ਸਾਰੇ ਲਾਹੌਰ ਦੇ ਪਲੋਡੇਰਾ ਸਾਹਿਬ ਗੁਰਦੁਆਰਾ ਹੋਰ ਸਾਰੇ ਅਸਥਾਨਾਂ 'ਤੇ ਕੜਾਹ ਪ੍ਰਸ਼ਾਦੀਆਂ ਦੇਗਾਂ ਕਰਾ ਕੇ ਅਰਦਾਸਾਂ ਕਰਾਉਂਦੇ ਹੀ ਰਹੇ। ਫਿਰ ਉਹ ਗਿਆਨੀ ਚੰਦਨ ਸਿੰਘ ਜੀ ਰੱਬ ਜੀ ਨੂੰ ਨਾਲ ਲੈ ਕੇ ਮਾਣੂਕਿਆਂ ਵਾਲਿਆਂ ਨੂੰ ਫਿਰ ਉਹ ਸ੍ਰੀ ਨਨਕਾਣਾ ਸਾਹਿਬ ਲੜਕੀ ਗਏ। ਸਾਰੇ ਗੁਰਦੁਆਰੇ ਹਜ਼ੂਰ ਦੀ ਯਾਦ 'ਚ ਜਿੰਨੇ ਬਣੇ ਹੋਏ ਅਸਥਾਨ ਨੇ, ਉਹਨਾਂ ਸਾਰੇ ਅਸਥਾਨਾਂ 'ਤੇ ਕੜਾਹ ਪ੍ਰਸ਼ਾਦੀਆਂ ਦੇਗਾਂ ਕਰਕੇ ਅਰਦਾਸਾਂ ਕਰਦੇ ਰਹੇ। ਜਦੋਂ ਗੁਰਦੁਆਰਾ ਕਿਆਰਾ ਸਾਹਿਬ ਗਏ ਅਤੇ ਉੱਥੇ ਕੜਾਹ ਪ੍ਰਸ਼ਾਦੀ ਦੇਗ ਕਰਵਾ ਕੇ ਅਰਦਾਸ ਕੀਤੀ, ਸੱਚੇ ਪਾਤਸ਼ਾਹ ਤੁਸੀਂ ਜ਼ਿਮੀਂਦਾਰ ਦੀ ਖੇਤੀ ਹਰੀ ਭਰੀ ਕੀਤੀ ਸੀ ਅਤੇ ਇਸ ਬੱਚੀ ਦਾ ਰੋਗ ਵੀ ਨਿਵਿਰਤ ਕਰਕੇ ਇਹਦਾ ਸਰੀਰ ਹਰਾ ਭਰਾ ਕਰੋ ਜੀ, ਇਹਦੇ ਦੁੱਖਾਂ ਦੀ ਵੀ ਨਿਵਿਰਤੀ ਕਰੋ। ਚਾਟੀ ਖਾਲਸਾ ਜੀ ਉਹ ਲੜਕੀ ਠੀਕ ਹੋ ਗਈ, ਜਲੋਧਰ ਦੀ ਬਿਮਾਰੀ ਕੱਟੀ ਗਈ ਸੀ। ਐਸਾ ਹੀ ਗੁਰੂ ਕਾ ਪਵਿੱਤਰ ਅਸਥਾਨ ਹੈ, ਗੁਰਦੁਆਰਾ ਕਿਆਰਾ ਸਾਹਿਬ ਬਣਿਆ ਹੋਇਆ ਹੈ। ਸੱਤਾ ਉਹ ਖੇਤ ਜਮਾਇਓ, ਜਿਸ ਗੁਰੂ ਨਾਨਕ ਸਾਹਿਬ ਨੇ ਆਪਣੀ ਸੱਤਿਆ ਨਾਲ ਸ਼ਕਤੀ ਨਾਲ ਜ਼ਿਮੀਂਦਾਰ ਦਾ ਖੇਤ ਹਰਾ ਭਰਾ ਕਰ ਦਿੱਤਾ ਸੀ। ਜਿਸ ਗੁਰੂ ਨਾਨਕ ਸਾਹਿਬ ਜੀ ਦੇ ਖਾਲਸਾ ਜੀ ਸੱਤਿਆ ਕਰਕੇ ਸ਼ਾਵਾਨ ਸੱਪ ਨੇ ਵੀ ਛਾਂ ਕੀਤੀ, ਸੱਪ ਨੇ ਵੀ ਛਾਂ। ਸਤਿਗੁਰੂ ਗਰੀਬ ਨਿਵਾਜ ਲਿਟੇ ਹੋਏ ਨੇ, ਚਿਹਰੇ ਦੇ ਉੱਪਰ ਤੋਪ ਆ ਗਈ, ਤੈਨ ਦੁੱਧ ਵਰਗੇ ਚਿੱਟੇ ਰੰਗ ਦਾ ਪਤਾਲ ਵਿੱਚੋਂ ਨਿਕਲਿਆ ਸ਼ੇਸ਼ ਨਾਗ ਸੱਪ। ਉਹਨੇ ਚੌੜਾ ਫਨ ਕੀਤਾ ਅਤੇ ਹਜ਼ੂਰ ਦੇ ਚਿਹਰੇ 'ਤੇ ਛਾਂ ਕਰ ਦਿੱਤੇ। ਰਾਏ ਬੁਲਾਰ ਕੋਲ ਦੀ ਲੰਘ ਕੇ ਘੋੜੇ 'ਤੇ ਚੜਿਆ ਜਾ ਰਿਹਾ ਸੀ, ਜਦੋਂ ਵੇਖਿਆ ਵੀ ਬੜਾ ਸੱਪ ਹੈ ਜ਼ਹਿਰੀਲਾ, ਸੋ ਇਹ ਬਾਲ ਕੋਈ ਲਿਟੇ ਹੋਏ ਨੇ। ਉਸ ਵੇਲੇ ਨੇੜੇ ਜਦੋਂ ਆਏ ਵੇਖਿਆ, ਜੇ ਤਾਂ ਇਸ ਸੱਪ ਨੇ ਇਹਨਾਂ ਨੂੰ ਖਾ ਲਿਆ, ਡੰਗ ਮਾਰ ਦਿੱਤਾ, ਬੱਚਾ ਚੜ੍ਹਾਈ ਕਰ ਗਿਆ, ਅਤੇ ਫਿਰ ਤਾਂ ਆਮ ਹੈ, ਅਤੇ ਜੇ ਬਚ ਗਿਆ ਹੈ ਤਾਂ ਫਿਰ ਇਹ ਕੁਵਲੀ ਹੈ। ਸੋ ਰਾਏ ਬੁਲਾਰ ਜਦੋਂ ਨੇੜੇ ਘੋੜਾ ਲਿਆਇਆ, ਘੋੜੇ ਦੇ ਪੌੜਾਂ ਨਾਲ ਹਜ਼ੂਰ ਸਤਿ ਕਰਤਾਰ ਧੰਨ ਕਰਤਾਰ ਕਹਿ ਕੇ ਉੱਠ ਕੇ ਬੈਠ ਗਏ। ਸ਼ੇਸ਼ ਨਾਗ ਨੇ ਆਪਣਾ ਫਨ ਸੰਕੋਚਿਆ ਅਤੇ ਪਤਾਲ ਨੂੰ ਚਲਾ ਗਿਆ। ਹਜ਼ੂਰ ਸੱਚੇ ਪਾਤਸ਼ਾਹ ਉੱਠ ਕੇ ਬੈਠ ਗਏ, ਰਾਏ ਬੁਲਾਰ ਨੇ ਛਾਤੀ ਨਾਲ ਲਾ ਲਿਆ। ਉਸ ਨੇ ਮਨ 'ਚ ਸ਼ਰਧਾ ਜਾਗੀ ਵੀ ਕੋਈ ਸਧਾਰਨ ਬਾਲਕ ਨਹੀਂ, ਇਹ ਕੋਈ ਵਲੀ ਪੀਰ ਜਾਪਦੇ ਨੇ। ਉਸ ਦਿਨ ਤੋਂ ਖਾਲਸਾ ਜੀ ਮਨ 'ਚ ਉਹਦੇ ਸ਼ਰਧਾ ਜਾਗੀ। ਦੂਜੀ ਵਾਰ ਉਹਨੇ ਇੱਕ ਹੋਰ ਕੌਤਕ ਵੇਖਿਆ, ਸੋ ਸਾਰੇ ਬਿਰਖਾਂ ਦੀ ਛਾਂ ਖਾਲਸਾ ਜੀ, ਸੋ ਦੂਜੇ ਬੰਨੇ ਢਲ ਕੇ ਗਈ ਹੋਈ ਹੈ, ਪਰ ਜਿਸ ਵਣ ਥੱਲੇ ਹਜ਼ੂਰ ਸੱਚੇ ਪਾਤਸ਼ਾਹ ਸੁੱਤੇ ਹੋਏ ਬਰਾਜੇ ਹੋਏ ਨੇ, ਉਹ ਬਿਰਸ਼ ਦੀ ਛਾਂ ਅਚੱਲ ਹੈ। ਰਾਏ ਬੁਲਾਰ ਨੇ ਜਦੋਂ ਇਹ ਕੌਤਕ ਵੇਖਿਆ, ਉਸ ਵੇਲੇ ਬੜੀ ਮਨ 'ਚ ਸ਼ਰਧਾ ਜਾਗੀ। ਸੋ ਗੁਰੂ ਕਾ ਸਿੱਖ ਬਣਿਆ ਸੀ, ਸਤਿਗੁਰੂ ਦੀ ਸਿੱਖਿਆ ਧਾਰਨ ਕੀਤੀ ਸੀ, ਸੋ ਉਸ ਰਾਏ ਬੁਲਾਰ ਨੇ ਜਿੰਨੀ ਉਹਦੀ ਖਾਲਸਾ ਜੀ ਜਾਇਦਾਦ ਸੀ ਨਾ, ਸਾਰੀ ਦੀ ਸਾਰੀ ਉਹਨੇ ਜ਼ਮੀਨ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਪਵਿੱਤ ਨਾਮ ਦੇ ਨਾਲ ਸ੍ਰੀ ਨਨਕਾਣਾ ਸਾਹਿਬ ਦੇ ਅਸਥਾਨ ਦੇ ਨਾਂ 'ਤੇ ਲਾਈ ਸੀ। ਜਿੰਨੀ ਰਾਏ ਬੁਲਾਰ ਦੀ ਜ਼ਮੀਨ ਭਾਂਡਾ ਸੀ, ਸਾਰਾ ਉਹਨੇ ਗੁਰੂ ਨਾਨਕ ਸਾਹਿਬ ਨੂੰ ਸਮਰਪਿਤ ਕਰ ਦਿੱਤਾ ਸੀ। ਸੋ ਭਾਵੇਂ ਔਰੰਗਜ਼ੇਬ ਕਿੱਡਾ ਜ਼ਾਲਮ ਬਾਦਸ਼ਾਹ ਹੋਇਆ, ਉਹਨੇ ਵੀ ਖਾਲਸਾ ਜੀ ਉਹ ਜ਼ਮੀਨ ਖੋਹੀ ਨਹੀਂ ਸੀ, ਸਾਰੀ ਗੁਰੂ ਨਾਨਕ ਸਾਹਿਬ ਦੇ ਨਾਂ 'ਤੇ ਉਹ ਜ਼ਮੀਨ ਬੋਲਦੀ ਰਹੀ, ਚੱਲਦੇ ਹੀ ਰਹੇ। ਪਰ ਜਦੋਂ ਹਿੰਦੁਸਤਾਨ ਪਾਕਿਸਤਾਨ ਬਣਿਆ, 47 ਦੀ ਵੰਡ ਹੋਈ ਹੈ, ਹੁਣ ਉਹ ਖਾਲਸਾ ਜੀ ਉਹ ਲੋਕਾਂ ਨੇ ਸਾਰੀ ਜ਼ਮੀਨ 'ਤੇ ਰਾਜ ਦੀ ਦੇ ਕਬਜ਼ਾ ਕਰ ਲਿਆ ਹੈ। ਸੋ ਇਹ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਗਰੀਬ ਨਿਵਾਜ ਦਾ ਇੰਨਾ ਖਾਲਸਾ ਜੀ ਸ਼ਰਧਾਲੂ, ਪਹਿਲਾ ਸਿੱਖ ਬੇਬੇ ਨਾਨਕੀ, ਦੂਜਾ ਸਿੱਖ ਗੁਰੂ ਨਾਨਕ ਸਾਹਿਬ ਦਾ ਰਾਏ ਬੁਲਾਰ ਹੋਇਆ। ਸੋ ਸੱਤਹੁ ਖੇਤ ਜਮਾਇਓ ਸੱਤਹੁ ਛਾਵਾਣ, ਜਿਸ ਗੁਰੂ ਨਾਨਕ ਸਾਹਿਬ ਨੇ ਸੱਤਿਆ ਨਾਲ ਖਾਲਸਾ ਜੀ ਜ਼ਿਮੀਂਦਾਰ ਦਾ ਖੇਤ ਹਰਿਆ ਭਰਾ ਕੀਤਾ, ਸੱਤਹੁ ਛਾਵਾਣ ਸੱਤਿਆ ਕਰਕੇ ਸ਼ਕਤੀ ਕਰਕੇ ਸੱਪ ਨੇ ਛਾਂ ਕੀਤੀ ਹੈ, ਔਰ ਸ਼ਕਤੀ ਕਰਕੇ ਛਾਵਾਣ ਬਿਰਛ ਦੀ ਛਾਂ ਜਿਹੜੀ ਅਚੱਲ ਰਹੀ। ਸੋ ਐਸੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜਿਹੜੇ ਸ਼ਕਤੀ ਦੇ ਮਾਲਕ ਨੇ, ਹੇ ਗੁਰੂ ਅਮਰਦਾਸ ਸੱਚੇ ਪਾਤਸ਼ਾਹ, ਤੁਸੀਂ ਉਹਨਾਂ ਸਤਿਗੁਰਾਂ ਦਾ ਹੀ ਸਰੂਪ ਹੋ, ਉਹੀ ਸਰੂਪ ਹੋ ਸੱਚੇ ਪਾਤਸ਼ਾਹ।
ਨਿਤ ਰਸੋਈ ਤੇਰੀ ਹੈ,
ਹੇ ਸੱਚੇ ਪਾਤਸ਼ਾਹ ਗੁਰੂ ਅਮਰਦਾਸ ਜੀ, ਤੁਹਾਡੀ ਜਿਹੜੀ ਰਸੋਈ ਹੈ ਨਾ, ਨਿਤਾ ਪ੍ਰਤੀ ਤੁਹਾਡੀ ਰਸੋਈ ਦੇ ਵਿੱਚ
ਘਿਓ ਮੈਦਾ ਖਾਣ,
ਘਿਓ ਦਾ ਤੇ ਮੈਦੇ ਦਾ ਤੇ ਖਾਣ ਖੰਡ ਦਾ ਇਹ ਤ੍ਰਿਪਾਵਲੀ ਤੁਹਾਨੂੰ ਪ੍ਰਵਾਨ ਹੈ। ਕੜਾਹ ਪ੍ਰਸ਼ਾਦ ਦੀਆਂ ਦੇਗਾਂ ਹੁੰਦੀਆਂ ਤੁਹਾਡੇ ਅਸਥਾਨ 'ਤੇ। ਸੋ ਇਸੇ ਤਰ੍ਹਾਂ ਖਾਲਸਾ ਜੀ, ਇੱਕ ਵਾਰ ਆਮ ਲੋਕਾਂ ਦੇ ਵੇਲਣੇ ਹੁੰਦੇ ਸੀ ਅਤੇ ਗੁੜ ਆਮ ਜ਼ਿਮੀਂਦਾਰ ਕੱਢਿਆ ਕਰਦੇ ਸੀ, ਹੁਣ ਤਾਂ ਕੱਢਦਾ ਹੀ ਕੋਈ ਨਹੀਂ। ਖੰਡ ਇੱਕ ਵਾਰ ਮਿਲਣੋਂ ਬੰਦ ਹੋ ਗਈ ਸੀ ਅਤੇ ਗੁੜ ਆਮ ਲੋਕਾਂ ਕੋਲ ਹੈਗਾ ਸੀ, ਉਦੋਂ ਇਹ ਪੰਥ 'ਚ ਰੌਲਾ ਪੈ ਗਿਆ ਜੀ, ਚਲੋ ਖੰਡ ਮਿਲਦੀ ਨਹੀਂ, ਗੁੜ ਦਾ ਪ੍ਰਸ਼ਾਦ ਹੀ ਕਰਕੇ ਭੋਗ ਲਵਾ ਲੈਣਾ ਚਾਹੀਦਾ, ਗੁਰੂ ਸਾਹਿਬ ਨੂੰ ਪ੍ਰਵਾਨ ਹੈ। ਫਿਰ ਜਦੋਂ ਪੰਥ ਦੀ ਮੀਟਿੰਗ ਹੋਈ, ਕਹਿਣ ਲੱਗੇ ਭਾਈ ਗੁਰੂ ਸਾਹਿਬ ਦਾ ਤਾਂ ਹੁਕਮ ਇਹ ਹੈ ਵੀ ਨਿਤ ਰਸੋਈ ਤੇਰੀ ਹੈ, ਘਿਓ ਮੈਦਾ ਖਾਣ, ਘਿਓ ਅਤੇ ਮੈਦਾ ਅਤੇ ਖਾਣ ਖੰਡ ਹੈ, ਅਤੇ ਗੁੜ ਦਾ ਪ੍ਰਸ਼ਾਦ ਨਹੀਂ ਹੋਣਾ ਚਾਹੀਦਾ, ਗੁਰੂ ਸਾਹਿਬ ਦਾ ਹੁਕਮ ਹੈ ਵੀ ਖੰਡ ਦਾ ਹੋਣਾ ਚਾਹੀਦਾ। ਇਸ ਬਚਨ ਨੂੰ ਲੈ ਕਰਕੇ ਫਿਰ ਉਹ ਗੁਰਦੁਆਰੇ 'ਚ ਗੁੜ ਦਾ ਪ੍ਰਸ਼ਾਦ ਬੰਦ ਕਰਵਾਇਆ ਸੀ। ਸੋ ਨਿਤ ਰਸੋਈ ਤੇਰੀ ਹੈ, ਤੁਹਾਡੀ ਨਿਤਾ ਪ੍ਰਤੀ ਰਸੋਈ ਦੇ ਵਿੱਚ
ਘਿਓ ਮੈਦਾ ਖਾਣ,
ਘਿਓ ਦਾ ਅਤੇ ਮੈਦਾ ਆਟੇ ਦਾ ਅਤੇ ਖਾਣ ਖੰਡ ਦਾ ਇਹ ਤ੍ਰਿਪਾਵਲੀ ਕੜਾਹ ਪ੍ਰਸ਼ਾਦ ਦੀਆਂ ਦੇਗਾਂ ਤਿਆਰ ਹੁੰਦੀਆਂ ਗੁਰੂ ਅਮਰਦਾਸ ਤੁਹਾਡੇ ਇਸ ਰਸੋਈ ਵਿੱਚ। ਨਿਤ ਰਸੋਈ ਤੇਰੀ ਹੈ, ਜਿਹੜੀ ਬ੍ਰਹਮ ਵਿੱਦਿਆ ਦੀ ਤੁਹਾਡੀ ਰਸੋਈ ਹੈ ਨਾ, ਘਿਓ ਮੈਦਾ ਖਾਣ, ਘਿਓ ਕਿਹੜਾ ਜਿਹੜਾ ਪ੍ਰੇਮ ਹੈ, ਅਤੇ ਮੈਦਾ ਕਿਹੜਾ ਜਿਹੜਾ ਗਿਆਨ ਹੈ, ਅਤੇ ਖੰਡ ਕਿਹੜੀ ਹੈ ਜਿਹੜੀ ਭਗਤੀ ਹੈ। ਪ੍ਰੇਮ ਦਾ, ਗਿਆਨ ਦਾ ਅਤੇ ਭਗਤੀ ਦਾ ਇਹ ਮਹਾਰਾਜ ਤ੍ਰਿਪਾਵਲੀ ਤੁਹਾਡੇ ਅਸਥਾਨ ਬ੍ਰਹਮ ਵਿੱਦਿਆ ਦੀ ਰਸੋਈ ਵਿੱਚ ਇਹ ਵਰਤੀ ਦੀ ਹੈ, ਇਹ ਸਿੱਖਾਂ ਨੂੰ ਦਾਤਾਂ ਵੰਡਦੇ ਹੋ ਜੀ।
ਚਾਰੇ ਕੁੰਡਾ ਸੁੱਜੀ ਓਸ,
ਸੱਚੇ ਪਾਤਸ਼ਾਹ ਉਸ ਮਨੁੱਖ ਨੂੰ, ਹੇ ਗੁਰੂ ਅਮਰਦਾਸ ਜੀ, ਚੌਂ ਕੁੰਟਾਂ ਦੀ ਸੋਝੀ ਹੋ ਜਾਂਦੀ ਹੈ, ਗਿਆਤ ਹੋ ਜਾਂਦੀ ਹੈ ਕੀ ਹੋਣ ਵਾਲਾ, ਕੀ ਹੋਵੇਗਾ। ਉਹਨਾਂ ਨੂੰ ਚੌਂ ਕੁੰਡਾਂ ਚਾਰੇ ਲਹਿੰਦਾ ਚੜ੍ਹਦਾ ਦੱਖਣ ਪਹਾੜ, ਚੌਂ ਪਾਸਿਆਂ ਦੀ ਸੋਝੀ ਗਿਆਤ ਨੂੰ ਸੋਝ ਆਉਂਦੀ ਹੈ।
ਮਨ ਮਹਿ ਸ਼ਬਦ ਪਰਵਾਨ,
ਜਿਨ੍ਹਾਂ ਨੇ ਮਨ ਹਿਰਦੇ ਦੇ ਮਹਿ ਵਿੱਚ ਤੁਹਾਡੇ ਸ਼ਬਦ ਉਪਦੇਸ਼ ਨੂੰ ਪ੍ਰਵਾਨ ਕਰ ਲਿਆ, ਕਮਾ ਲਿਆ ਹੈ, ਜਿਨ੍ਹਾਂ ਨੇ ਗੁਰੂ ਕੇ ਸ਼ਬਦ ਦੀ ਕਮਾਈ ਕੀਤੀ ਨੇ, ਹੇ ਗੁਰੂ ਅਮਰਦਾਸ ਤੁਹਾਡਾ ਸ਼ਬਦ ਉਪਦੇਸ਼ ਕਮਾਇਆ ਹੈ, ਉਹਨਾਂ ਨੂੰ ਚਾਰੇ ਕੁੰਡਾਂ ਸੁੱਜੀ ਓਸ, ਚੌਂ ਕੁੰਡਾਂ ਚੌਂ ਪਾਸੇ ਉਹਨਾਂ ਸਭ ਕੁਝ ਸੁੱਜ ਆਉਂਦਾ, ਸਾਰਾ ਗਿਆਤ ਹੋ ਜਾਂਦੀ ਹੈ ਕੀ ਕੌਤਕ ਵਰਤਣ ਵਾਲਾ, ਕੀ ਭਾਣਾ ਵਰਤਣ ਵਾਲਾ ਹੈ, ਚੌਂ ਕੁੰਟਾਂ ਦੀ ਉਹਨਾਂ ਨੂੰ ਸੋਝੀ ਹੋ ਜਾਂਦੀ। ਗੁਰੂ ਕੇ ਪਿਆਰਿਆਂ ਨੂੰ ਮਨ ਮਹਿ ਸ਼ਬਦ ਪ੍ਰਵਾਨ, ਜਿਨ੍ਹਾਂ ਦੇ ਮਨ ਹਿਰਦੇ 'ਚ ਗੁਰੂ ਕਾ ਸ਼ਬਦ ਪ੍ਰਵਾਨੀਕ ਹੋਇਆ ਨਾ, ਮੰਨ ਲਿਆ ਕਮਾ ਲਿਆ ਗੁਰੂ ਕੇ ਪਿਆਰਿਆਂ ਨੇ, ਉਹਨਾਂ 'ਤੇ ਮਹਾਰਾਜ ਗੁਰੂ ਅਮਰਦਾਸ ਤੁਹਾਡੀ ਕਿਰਪਾ ਹੁੰਦੀ ਹੈ।
ਆਵਾ ਗੌਣ ਨਿਵਾਰਿਓ,
ਹੇ ਸੱਚੇ ਪਾਤਸ਼ਾਹ ਤੁਸੀਂ ਜੀਵਾਂ ਦਾ ਆਵਾ ਆਉਣਾ ਅਤੇ ਗਾਵਾ ਗਾਉਣ ਜਾਣਾ ਇਹ ਸਭ ਨਿਵਾਰਿਓ, ਨਿਵਿਰਤ ਕਰ ਦੇਣ ਵਾਲੇ ਹੋ। ਹੇ ਗੁਰੂ ਅਮਰਦਾਸ ਤੁਸੀਂ ਸਭ ਜੀਵਾਂ ਦਾ ਭਲਾ ਕਰਨ ਵਾਲੇ ਹੋ, ਆਵਾਗਾਉਣ ਆਉਣਾ ਜਾਣਾ ਉਹਨਾਂ ਦਾ ਨਿਵਿਰਤ ਹੋ ਜਾਂਦਾ ਹੈ।
ਕਰ ਨਜ਼ਰ ਨਿਸ਼ਾਨ,
ਜਿਨ੍ਹਾਂ ਦੇ ਉੱਪਰ ਮਹਾਰਾਜ ਤੁਸੀਂ ਨਜ਼ਰ ਬਖਸ਼ਿਸ਼ ਕਰ ਦਿੰਦੇ ਹੋ ਨਾ, ਨਿਸ਼ਾਨ ਪ੍ਰਵਾਨਾ ਟੋਂਬੂ ਦੇ ਦਿੰਦੇ ਹੋ। ਸੋ ਨਾਮ ਦੀ ਨਿਸ਼ਾਨੀ ਜਿਨ੍ਹਾਂ ਨੂੰ ਕਿਰਪਾ ਕਰਕੇ ਦੇ ਦਿੰਦੇ ਹੋ, ਉਹ ਸੱਚੇ ਪਾਤਸ਼ਾਹ ਤੁਹਾਡੀ ਕਿਰਪਾ ਦੇ ਪਾਤਰ ਬਣ ਜਾਂਦੇ ਨੇ। ਉਹਨਾਂ ਦਾ ਆਵਾਗਾਉਣ ਆਉਣਾ ਜਾਣਾ ਜੰਮਣਾ ਮਰਨਾ ਸਭ ਉਹਨਾਂ ਦਾ ਨਿਵਿਰਤ ਹੋ ਜਾਂਦਾ ਜੀਵਾਂ ਦਾ।
ਆਓ ਤਰਿਆ ਅਵਤਾਰ ਲੈ,
ਹੇ ਸੱਚੇ ਪਾਤਸ਼ਾਹ ਆਓ ਤਰਿਆ, ਉਤਰੇ ਹੋ ਤੁਸੀਂ ਅਵਤਾਰ ਲੈ, ਉਹੀ ਅਵਤਾਰ ਧਾਰ ਕੇ ਗੁਰੂ ਨਾਨਕ ਸਾਹਿਬ ਵਾਲਾ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਵੱਲ ਆਓ ਤਰਿਆ, ਉਤਰੇ ਹੋ ਜੀ ਅਵਤਾਰ ਲੈ, ਅਵਤਾਰ ਧਾਰ ਕਰਕੇ ਗੁਰੂ ਨਾਨਕ ਸਾਹਿਬ ਦਾ ਸਰੂਪ, ਗੁਰੂ ਅੰਗਦ ਸਾਹਿਬ ਦਾ ਸਰੂਪ, ਉਹੀ ਜੋਤੀ ਸਰੂਪ ਹੋ, ਸੰਸਾਰ ਤੇ ਉਤਰਿਓ ਜੀ, ਅਵਤਾਰ ਧਾਰ ਕੇ ਪ੍ਰਗਟ ਹੋਏ ਹੋ।
ਸੋ ਪੁਰਖ ਸੁਜਾਣ
ਆਪ ਜੀ ਸ੍ਰੇਸ਼ਟ ਪਰਮੇਸ਼ਰ ਜੋ ਸੋ ਅਕਾਲ ਪੁਰਖ ਹੈ ਨਾ ਪਰਮੇਸ਼ਰ ਕੂ ਆਦਿਕ ਨਰਕਾਂ ਤੋਂ ਰੱਖ ਰੱਖਿਆ ਕਰਨ ਵਾਲਾ ਸਰਬ ਕਲਾ ਸਮਰੱਥ ਹੈ ਜੀਵਾਂ ਨੂੰ ਪ੍ਰਖਾਰਥ ਦੇ ਦੇਣ ਵਾਲਾ ਸੁਜਾਣ ਜੋ ਚਤਰ ਹੈ ਪਰਮੇਸ਼ਰ ਹੈ ਉਸ ਅਕਾਲ ਪੁਰਖ ਸੁਜਾਣ ਚਤਰ ਵਾਹਿਗੁਰੂ ਪਰਮੇਸ਼ਰ ਦਾ ਤੁਸੀਂ ਔਤਰਿਆ ਅਵਤਾਰ ਲੈ ਤੁਸੀਂ ਉਤਰੇ ਹੋ ਜੀ ਧਰਤੀ 'ਤੇ ਅਵਤਾਰ ਲੈ ਕਰਕੇ ਉਸ ਪਾਰ ਬ੍ਰਹਮ ਵਾਹਿਗੁਰੂ ਪਰਮੇਸ਼ਰ ਨਿਰੰਕਾਰ ਕਰਤੇ ਪੁਰਖ ਦਾ ਅਵਤਾਰ ਧਾਰ ਕੇ ਆਏ ਹੋ ਗੁਰੂ ਅਮਰਦਾਸ ਜੀ
ਚੱਖੜ ਵਾਓ ਨਾ ਡੋਲਈ
ਸੱਚੇ ਪਾਤਸ਼ਾਹ ਨਾ ਚੱਖੜ ਹੁੰਦਾ ਮੀਂਹ ਪੈਂਦਾ ਹੁੰਦਾ ਨਾਲ ਤੇਜ਼ ਹਵਾ ਚੱਲ ਪੈਂਦੀ ਉਹਨੂੰ ਚੱਖੜ ਕਹੀਦਾ ਮੀਂਹ ਵੀ ਤੇਜ਼ ਹੁੰਦਾ ਝਾਂਜੇ ਜੇ ਦਾ ਅਤੇ ਨਾਲ ਹਨੇਰੀ ਚੱਲ ਪੈਂਦੀ ਉਹਨੂੰ ਚੱਖੜ ਕਹੀਦਾ ਸੋ ਚੱਖੜ ਵਾਓ ਨਾ ਡੋਲਈ ਨਾ ਤਾਂ ਸੱਚੇ ਪਾਤਸ਼ਾਹ ਤੁਹਾਨੂੰ ਜਿਹੜਾ ਲੋਭ ਹੈ ਨਾ ਲੋਭ ਰੂਪੀ ਚੱਖੜ ਵੀ ਅਤੇ ਵਿਸ਼ ਜਿਹੜੀ ਵਾਸ਼ਨਾ ਜਿਹੜੀ ਹੈ ਨਾ ਵਾਸ਼ਨਾ ਰੂਪੀ ਪੌਣ ਹਵਾ ਜਿਹੜੀ ਹੈ ਉਹ ਮਹਾਰਾਜ ਤੁਹਾਨੂੰ ਡਲਾ ਨਹੀਂ ਸਕਦੇ ਨਹੀਂ ਤੁਸੀਂ ਲੋਭ ਦੇ ਅਤੇ ਨਹੀਂ ਵਾਸ਼ਨਾ ਦੇ ਪੌਣ ਚੱਲਣ ਕਰਕੇ ਕਦੇ ਡੋਲਣ ਵਾਲੇ ਲੋਭ ਰੂਪੀ ਮੀਂਹ ਦੇ ਕਾਰਨ ਕਰਕੇ ਚੱਖੜ ਕਰਕੇ ਅਤੇ ਵਾਸ਼ਨਾ ਰੂਪੀ ਪੌਣ ਦੇ ਕਰਕੇ ਸੱਚੇ ਪਾਤਸ਼ਾਹ ਤੁਸੀਂ ਡੋਲਣ ਵਾਲੇ ਵੀ ਨਹੀਂ ਹੋ
ਪਰਬਤ ਮੇਰਾਨ
ਏਡੇ ਸੱਚੇ ਪਾਤਸ਼ਾਹ ਨਿਰਹਲ ਹੋਣ ਆਪ ਰਹਿਤ ਹੋ ਲੋਭ ਲਾਲਚ ਤੋਂ ਅਤੇ ਪੌਣ ਇਸ ਤਰ੍ਹਾਂ ਵਿਸ਼ਿਆਂ ਰੂਪੀ ਪਾਉਣ ਤੋਂ ਵਾਸ਼ਨਾ ਰੂਪੀ ਪਾਉਣ ਅਤੇ ਹਿੱਲਣ ਤੋਂ ਵੀ ਰਹਿਤ ਹੋ ਪਰਬਤ ਮੇਰਾਨ ਪਰਬਤ ਪਹਾੜ ਜਿਹੜਾ ਨਾ ਜਿਵੇਂ ਸੁਮੇਰ ਪਰਬਤ ਅਚਲ ਹੈ ਉਹ ਹਿੱਲ ਨਹੀਂ ਸਕਦਾ ਇਉਂ ਸੱਚੇ ਪਾਤਸ਼ਾਹ ਤੁਹਾਨੂੰ ਲੋਭ ਨਹੀਂ ਕਦੇ ਡੁਲਾ ਸਕਦਾ ਵਾਸ਼ਨ ਰੂਪੀ ਪੌਣ ਨਹੀਂ ਤੁਹਾਨੂੰ ਡੁਲਾ ਸਕਦੀ ਪਰਬਤ ਮੇਰਾਨ ਮੇਰਾਨ ਜਿਹੜਾ ਸੁਮੇਰ ਪਰਬਤ ਹੈ ਨਾ ਪਹਾੜ ਉਹਦੇ ਵਾਂਗ ਗੁਰੂ ਅਮਰਦਾਸ ਤੁਸੀਂ ਅਚਲ ਹੋ ਗਰੀਬ ਨਵਾਜ
ਜਾਣੇ ਬਿਰਥਾ ਜੀ ਕੀ
ਤੁਸੀਂ ਹਰੇਕ ਬਿਰਥਾ ਪੀੜਾ ਜਿਹੜੀ ਜੀਵਾਂ ਨੂੰ ਚੰਬੜੀ ਹੋਈ ਹੈ ਨਾ ਦੁੱਖ ਚੰਬੜੇ ਹੋਏ ਨੇ ਜੀਵਾਂ ਦੇ ਜਾਣੇ ਬਿਰਥਾ ਜੀ ਕੀ ਸਭ ਜੀਵਾਂ ਦੀ ਬਿਰਥਾ ਪੀੜਾ ਨੂੰ ਸਭ ਜੀਵਾਂ ਦੀ ਹਾਲਤ ਨੂੰ ਹੇ ਗੁਰੂ ਅਮਰਦਾਸ ਤੁਸੀਂ ਜਾਣਦੇ ਹੋ ਜੀ ਆਪ ਜਾਣੀ ਜਾਣਨੇ ਯੋਗ ਹੋ ਸੱਚੇ ਪਾਤਸ਼ਾਹ ਭੂਤ ਕਾਲ 'ਚ ਵੀ ਜਾਣਦੇ ਸੀ ਭਵਿੱਖ ਕਾਲ ਵਿੱਚ ਵੀ ਵਰਤਮਾਨ ਕਲਾ ਵਰਤਮਾਨ ਦਾ ਸਮਾਂ ਜਿਹੜਾ ਵੀ ਕਿਹੜਾ ਮਹਾਰਾਜ ਤੁਹਾਡੇ ਤੋਂ ਛੁਪਿਆ ਹੋਇਆ ਹੈ ਆਪ ਜਾਣੀ ਜਾਣ ਹੋ ਅੱਗੇ ਵੀ ਪਿੱਛੇ ਵੀ ਆਉਣ ਵਾਲੇ ਸਮੇਂ 'ਚ ਵੀ ਸਭ ਮਹਾਰਾਜ ਤੁਹਾਨੂੰ ਸੋਝੀ ਹੈ
ਸਲਾਹੀ ਸੱਚੇ ਪਾਤਸ਼ਾਹ
ਭਾਈ ਸੱਤਾ ਬਲਵੰਡਾ ਜੀ ਬੇਨਤੀ ਕਰਦੇ ਨੇ ਸੱਚੇ ਪਾਤਸ਼ਾਹ ਕਿਆ ਸਲਾਹੀ ਸੱਚੇ ਪਾਤਸ਼ਾਹ ਹੇ ਮਹਾਰਾਜ ਕੀ ਤੁਹਾਡੀ ਸੱਚੇ ਪਾਤਸ਼ਾਹ ਮੈਂ ਸਿਫਤ ਸਲਾਹ ਕਰਾਂ ਕਿਹੜੀ ਤੁਹਾਡੀ ਵਡਿਆਈ ਗੁਰੂ ਅਮਰਦਾਸ ਕਥਨ ਕਰੀਏ ਭੱਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਹੇ ਬਣ ਆਵੇ ਕਿਹੜੀ ਵਡਿਆਈ ਉਸਤਤ ਮਹਾਰਾਜ ਕਹਿਣਾ ਕਰੀਏ ਜੀ
ਤੂੰ ਸੁਗੜ ਸੁਜਾਣ
ਜਦੋਂ ਮਹਾਰਾਜ ਤੁਸੀਂ ਸ੍ਰੇਸ਼ਟ ਘਾੜਤਾਂ ਨੂੰ ਘੜਨ ਵਾਲੇ ਹੋ ਅਤੇ ਸੁਜਾਨ ਚਤਰ ਹੋ ਸ੍ਰੇਸ਼ਟ ਘਾੜਤਾਂ ਦੇ ਘੜਨ ਵਾਲੇ ਹੋ ਅਤੇ ਸਭ ਗੁਣਾਂ ਵਡਿਆਈਆਂ ਵਿੱਚ ਆਪ ਸੁਜਾਨ ਚਤਰ ਹੋ ਸਤਿਗੁਰੂ ਜੀ ਕਿਹੜੀ ਵਡਿਆਈ ਕਿਹੜਾ ਗੁਣ ਆਪ ਜੀ ਦਾ ਵਰਣਨ ਕਰੀਏ
ਕਾਣ ਜੇ ਸਤਿਗੁਰ ਭਾਵਸੀ
ਹੇ ਸੱਚੇ ਪਾਤਸ਼ਾਹ ਭਾਈ ਸੱਤਾ ਜੀ ਬੇਨਤੀ ਕਰਦੇ ਨੇ ਹੇ ਗੁਰੂ ਅਮਰਦਾਸ ਮਹਾਰਾਜ ਦਾਨ ਜੇ ਸਤਿਗੁਰ ਭਾਵਸੀ ਜਿਹੜਾ ਮਹਾਰਾਜ ਦਾਨ ਦੇਣਾ ਆਪ ਜੀ ਨੂੰ ਪਾਉਂਦਾ ਹੈ ਪਿੱਛੇ ਭਾਵਸੀ ਪਾਉਂਦਾ ਸੀ ਹੁਣ ਜਿਹੜਾ ਪਾਉਂਦਾ ਹੈ ਅਤੇ ਆਉਣ ਵਾਲੇ ਸਮੇਂ 'ਚ ਜਿਹੜਾ ਦਾਨ ਦੇਣਾ ਭਾਵਸੀ ਪਾਉਂਦਾ ਹੋਵੇਗਾ ਜਿਹੜਾ ਮਹਾਰਾਜ ਦਾਨ ਦੇਣਾ ਆਪ ਜੀ ਨੂੰ ਚੰਗਾ ਲੱਗਦਾ ਹੈ
ਸੋ ਸੱਤੇ ਦਾਨ
ਉਹ ਮਹਾਰਾਜ ਤੁਹਾਡੇ ਦਰ ਦਰ ਬਾਬੀਆ ਭਾਈ ਸੱਤਾ ਬੇਨਤੀ ਕਰਦੇ ਹਾਂ ਸੋ ਸੱਤੇ ਦਾਨ ਉਹ ਭਾਈ ਸੱਤੇ ਦੀ ਝੋਲੀ 'ਚ ਮਹਾਰਾਜ ਦਾਨ ਕਿਰਪਾ ਕਰਕੇ ਗੁਰੂ ਅਮਰਦਾਸ ਪਾ ਦਿਓ ਦਾਨ ਜੇ ਸਤਿਗੁਰ ਭਾਵ ਸੀ ਜਿਹੜਾ ਦਾਨ ਦੇਣਾ ਤੁਹਾਨੂੰ ਮਹਾਰਾਜ ਭਾਵ ਸੀ ਪਾਉਂਦਾ ਸੀ ਨਾ ਪਹਿਲੋਂ ਵੀ ਹੁਣ ਮੌਜੂਦਾ ਸਮੇਂ 'ਚ ਵੀ ਅਤੇ ਆਉਣ ਵਾਲੇ ਸਮੇਂ 'ਚ ਦਾਨ ਦੇਣਾ ਸਿੱਖਾਂ ਨੂੰ ਭਾਵੇਗਾ ਸੋ ਸੱਤੇ ਦਾਨ ਉਹ ਭਾਈ ਸੱਤੇ ਰਬਾਬੀਏ ਦੀ ਝੋਲੀ 'ਚ ਮਹਾਰਾਜ ਕਿਰਪਾ ਕਰਕੇ ਦਾਨ ਪਾ ਦਿਓ ਜੀ ਹੇ ਗੁਰੂ ਅਮਰਦਾਸ ਇਹ ਦਾਨ ਮੇਰੀ ਝੋਲੀ 'ਚ ਵੀ ਪਾ ਦਿਓ ਤੁਹਾਡਾ ਕੀਰਤਨ ਕਰਦੇ ਰਹੀਏ ਸੋ ਕਦੇ ਬੇਮੁੱਖ ਨਾ ਹੋਈਏ ਗਰੀਬ ਨਵਾਜ ਉਹ ਦਾਨ ਭਾਈ ਸੱਤੇ ਦੀ ਝੋਲੀ 'ਚ ਵੀ ਪਾ ਦਿਓ ਜੀ
ਨਾਨਕ ਹੰਦਾ ਛਤਰ ਸਿਰ
ਜਿਹੜਾ ਗੁਰੂ ਨਾਨਕ ਸਾਹਿਬ ਜੀ ਦੇ ਹੰਦਾ ਦਾਸ ਸੀ ਨਾ ਛਤਰ ਝੁਲਦੇ ਸੀ ਸਿਰ ਤੇ
ਉਮਤ ਹੈਰਾਨ
ਉਹੀ ਮਹਾਰਾਜ ਗੁਰੂ ਨਾਨਕ ਸਾਹਿਬ ਵਾਲਾ ਛਤਰੀ ਗੁਰਤਾ ਗੱਦ ਗੁਰੂ ਅਮਰਦਾਸ ਜੀ ਦੇ ਅਤੇ ਉਹੀ ਗੁਰਿਆਈ ਦਾ ਛਤਰ ਜਿਹੜਾ ਗੁਰੂ ਹੇ ਗੁਰੂ ਅਮਰਦਾਸ ਤੁਹਾਡੇ ਸੀਸ 'ਤੇ ਝੁਲ ਰਿਹਾ ਹੈ ਨਾਨਕ ਹੰਦਾ ਛਤਰ ਸਿਰ ਜਿਹੜਾ ਹੰਦਾ ਦਾ ਛਤਰ ਝੁਲਦਾ ਸੀ ਨਾ ਗੁਰਿਆਈ ਦਾ ਗੁਰੂ ਨਾਨਕ ਸਾਹਿਬ ਜੀ ਦੇ ਸੀਸ 'ਤੇ ਗੁਰੂ ਅੰਗਦ ਸਾਹਿਬ ਜੀ ਦੇ ਸੀਸ 'ਤੇ ਸੋ ਇਹ ਸੱਚੇ ਪਾਤਸ਼ਾਹ ਤੁਹਾਡੇ ਸਿਰ 'ਤੇ ਝੁਲ ਰਿਹਾ ਉਮਤ ਹੈਰਾਨ ਸੋ ਉਮਤ ਨਾਮ ਹੁੰਦਾ ਪਰਜਾ ਦਾ ਮੁਸਲਮਾਨ ਪਰਜਾ ਨੂੰ ਕਹਿੰਦੇ ਨੇ ਉਮਤ ਅਤੇ ਉਮਤ ਕਿਹੜੀ ਹੈ? ਗੁਰੂ ਘਰ ਦੀ ਜਿਹੜੇ ਸਿੱਖ ਆ, ਸਿੱਖੀ ਕਮਾਉਣ ਵਾਲੇ ਹਨ, ਸਭ ਸਿੱਖੀ ਸਭ ਸੰਗਤਾਂ ਵੇਖ ਕਰਕੇ ਹੈਰਾਨ ਹੋ ਰਹੀਆਂ ਹਨ। ਉਹ ਤੁਹਾਡੇ 'ਤੇ ਜਸ ਰੂਪੀ ਛਤਰ ਗੁਰੂ ਨਾਨਕ ਸਾਹਿਬ ਵਾਲਾ ਜਿਹੜਾ ਨਾ ਗੁਰੂ ਅੰਗਦ ਸਾਹਿਬ ਦੇ ਸਿਰ 'ਤੇ ਝੁੱਲਦਾ ਸੀ, ਹੁਣ ਮਹਾਰਾਜ ਤੁਹਾਡੇ ਸੀਸ 'ਤੇ ਝੁੱਲ ਰਿਹਾ ਹੈ। ਉਮਤ ਹੈਰਾਨ, ਸਭ ਸੰਗਤਾਂ ਵੇਖ ਕੇ ਹੈਰਾਨ ਹੋ ਰਹੀਆਂ ਹਨ।
ਸੋ ਟਿੱਕਾ ਸੋ ਬਹਿਣਾ,
ਉਹੀ ਮਹਾਰਾਜ ਗੁਰੂ ਨਾਨਕ ਸਾਹਿਬ ਵਾਲੀ ਗੁਰਤਾ ਗਦੀ ਵਾਲਾ ਟਿੱਕਾ ਜਿਹੜਾ ਸੀ ਗੁਰੂ ਅੰਗਦ ਸਾਹਿਬ ਨੂੰ ਗਰੀਬ ਨਵਾਜ਼ ਨੇ ਲਾਇਆ ਸੀ, ਅਤੇ ਉਹੀ ਮਹਾਰਾਜ ਗੁਰਤਾ ਗਦੀ ਦਾ ਟਿੱਕਾ ਗੁਰੂ ਅੰਗਦ ਸਾਹਿਬ ਨੇ ਤੁਹਾਨੂੰ ਬਖਸ਼ਿਆ ਹੈ, ਕੇਸਰ ਦਾ ਅਤੇ ਚੰਨਣ ਦਾ ਘਸਾ ਕੇ ਤੁਹਾਡੇ ਮੱਥੇ 'ਤੇ ਲਾਉਣਾ ਕੀਤਾ ਹੈ। ਸੋ ਟਿੱਕਾ ਅਤੇ ਸੋ ਬਹਿਣਾ, ਉਹ ਬਹਿਣ ਵਾਲਾ ਜਿਹੜਾ ਅਸਥਾਨ ਗੁਰਿਆਈ ਗੁਰਤਾ ਗਦੀ ਵਾਲਾ ਹੈ। ਸੋ ਟਿੱਕਾ ਜਸ ਰੂਪ ਟਿੱਕਾ ਸੱਚੇ ਪਾਤਸ਼ਾਹ ਤੁਹਾਨੂੰ ਪ੍ਰਾਪਤ ਹੋ ਰਿਹਾ ਹੈ, ਅਤੇ ਸੋ ਬਹਿਣਾ ਅੱਧ ਇਸ਼ਟਾਨ ਰੂਪ ਬਹਿਣਾ ਆਸਣ ਇਹ ਤੁਹਾਨੂੰ ਪ੍ਰਾਪਤ ਹੋ ਰਿਹਾ
ਹੈ।
ਉਹੀ ਬ੍ਰਹਮ ਗਿਆਨੀ ਭਾਈ ਬੁੱਢਾ ਜੀ ਵਾਲੇ ਔਰ ਸਾਰੇ ਜਿਹੜੇ ਸਿੱਖ ਨੇ ਨਾ ਗੁਰੂ ਕੀ ਸੰਗਤ, ਉਹੀ ਦੀਵਾਨ ਸਭਾ, ਗੁਰੂ ਕੀ ਸੰਗਤ ਵੀ ਗੁਰੂ ਨਾਨਕ ਸਾਹਿਬ ਵਾਲੀ, ਗੁਰੂ ਅੰਗਦ ਸਾਹਿਬ ਵਾਲੀ, ਉਹੀ ਗੁਰਸਿੱਖਾਂ ਦੀ ਸਭਾ ਗੁਰੂ ਕੀ ਸਤਸੰਗਤ, ਉਸੇ ਤਰ੍ਹਾਂ ਹੀ ਮਹਾਰਾਜ ਦੀਵਾਨ ਸਜਾਉਂਦੇ ਹੋ, ਉਸੇ ਤਰ੍ਹਾਂ ਹੀ ਆਪ ਸੰਗਤਾਂ ਨੂੰ ਨਿਹਾਲ ਕਰਦੇ ਹੋ, ਉਪਦੇਸ਼ ਦੇ ਕੇ, ਉਹੀ ਗੁਰਤਾਗਤ ਦੇ ਮਾਲਕ ਹੋ, ਟਿੱਕਾ ਆਪ ਜੀ ਨੂੰ ਪ੍ਰਾਪਤ ਹੋਏ ਹੈ। ਸੋ ਬਹਿਣ ਵਾਲਾ ਸਥਾਨ ਗੁਰਿਆਈ ਦਾ ਪ੍ਰਾਪਤ ਹੋਏ ਹੈ, ਉਹੀ ਸਭਾ ਦੀਵਾਨ ਹੈ, ਅਤੇ ਸਭ ਸੰਗਤਾਂ ਨੂੰ ਦੀਵਾਨ ਓਟ ਆਸਰਾ ਦੇਣ ਵਾਲੇ ਹੋ ਜੀ। ਜਿਹੋ ਜੇ ਪਿਤਾ ਸੀ ਤੁਹਾਡੇ ਧਰਮ ਦੇ ਔਰ ਗੁਰਮਤ ਅਨੁਸਾਰ, ਪਿਓ ਦਾਦੇ ਜੇ ਵਿਆਹ, ਜਿਹੋ ਜੇ ਤੁਹਾਡੇ ਪਿਤਾ ਗੁਰੂ ਅੰਗਦ ਸਾਹਿਬ ਜੀ, ਦਾਦੇ ਗੁਰੂ ਨਾਨਕ ਸਾਹਿਬ ਜੀ ਸਨ,
ਪੁੱਤਰਾ ਪਰਵਾਨ,
ਆਪ ਗੁਰੂ ਅਮਰਦਾਸ ਮਹਾਰਾਜ ਤੀਸਰਾ ਸਰੂਪ ਪੋਤਰੇ ਹੋ ਕਰਕੇ ਪ੍ਰਵਾਨ ਚੜ੍ਹੇ ਹੋ ਸੱਚੇ ਪਾਤਸ਼ਾਹ। ਸੋ ਪੋਤਰਾ ਪ੍ਰਵਾਨ, ਆਪ ਪੋਤਰੇ ਪ੍ਰਵਾਨਨੀਕ ਹੋਏ ਹੋ, ਗੁਰੂ ਨਾਨਕ ਸਾਹਿਬ ਜੀ ਤੁਹਾਡੇ ਦਾਦਾ ਜੀ, ਪਿਤਾ ਗੁਰੂ ਅੰਗਦ ਸਾਹਿਬ, ਸੋ ਗੁਰਮਤ ਅਨੁਸਾਰ ਹੈ, ਸੋ ਆਪ ਸੱਚੇ ਪਾਤਸ਼ਾਹ ਪੋਤਰਾ ਪ੍ਰਵਾਨ, ਪੋਤਰੇ ਪ੍ਰਵਾਨਨੀਕ ਹੋਏ ਹੋ। ਇਹ ਖਾਲਸਾ ਜੀ, ਧੰਨ ਗੁਰੂ ਅੰਗਦ ਸਾਹਿਬ ਜੀ ਦੀ, ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੀ, ਇੱਕ ਇੱਕ ਪੌੜੀ ਵਿੱਚ ਭਾਈ ਸੱਤੇ ਬਲਵੰਡੇ ਨੇ ਇਹ ਗੁਰੂ ਕਾ ਜਸ ਕਰਦਿਆਂ ਹੋਇਆਂ ਬੇਨਤੀਆਂ ਕੀਤੀਆਂ ਹਨ। ਸੋ ਸਤਿਗੁਰੂ ਕਿਰਪਾ ਕਰਨ, ਗੁਰੂ ਕਾ ਉਪਦੇਸ਼ ਸਾਡੇ ਹਿਰਦੇ 'ਚ ਵੱਸ ਜਾਵੇ। ਕੱਲ੍ਹ ਨੂੰ ਖਾਲਸਾ ਜੀ, ਸੱਤਵੀਂ ਪੌੜੀ 'ਚ ਧੰਨ ਗੁਰੂ ਰਾਮਦਾਸ ਮਹਾਰਾਜ ਦੀ, ਅੱਠਵੀਂ ਪੌੜੀ 'ਚ ਗੁਰੂ ਅਰਜਨ ਸਾਹਿਬ ਦੀ ਮਹਿਮਾ ਭਾਈ ਸਾਹਿਬ ਜੀ ਵਰਣਨ ਕਰਨਗੇ। ਸੋ ਫਿਰ ਇਹ ਟਿੱਕੇ ਦੀ ਵਾਰ, ਭਾਈ ਸੱਤੇ ਬਲਵੰਡੇ ਦੀ ਵਾਰ ਦੀ ਸੰਪੂਰਨਤਾ ਹੀ ਹੋਵੇਗੀ। ਸੋ ਸਤਿਗੁਰੂ ਰਹਿਮਤ ਬਖਸ਼ਿਸ਼ ਕਰਨ, ਚੜ੍ਹਦੀ ਕਲਾ ਨਾਲ ਗੁਰੂ ਕੇ ਸਿੱਖੀ ਕਮਾਉਣ ਵਾਲਾ ਸਤਿਗੁਰੂ ਜੀਵਨ ਸਾਨੂੰ ਪ੍ਰਦਾਨ ਕਰਨ, ਆਪਸ ਵਿੱਚ ਮੇਲ ਮਿਲਾਪ, ਗੁਰਸਿੱਖਾਂ ਦੀ ਸ਼ਬਦ ਦੀ ਸਾਂਝ ਔਰ ਪਿਆਰ ਬਣਿਆ ਰਹੇ, ਇਹ ਗੁਰੂ ਕੇ ਚਰਨਾਂ 'ਚ ਅਰਦਾਸ ਹੈ। ਭੁੱਲ ਚੁੱਕ ਦੀ ਖੇਮਾ ਬਖਸ਼ਣੀ, ਦਿਲ ਦੀ ਗਹਿਰਾਈ ਵਿੱਚੋਂ ਸ਼ੁਭ ਅਸੀਸ ਬਖਸ਼ਣੀ ਜੀ।
ਸੋ ਟਿੱਕਾ ਸੋ ਬਹਿਣਾ ਸੋਈ ਦੀਵਾਨ, ਪਿਓ ਦਾਦੇ ਜੇ ਵਿਆਹ ਪੋਤਰਾ ਪਰਵਾਨ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।